ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਡੰਡੌਤ ਬੰਦਨ ਅਨਕ ਬਾਰ ਸਰਬ ਕਲਾ ਸਮਰੱਥ, ਡੋਲਨ ਤੇ ਰੱਖ ਪ੍ਰਭੂ ਨਾਨਕ ਦੇ ਕਰ ਹੱਥ। ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦਾ ਸ਼ਾਹ, ਜਿਸ ਪਾਸ ਬੈਠਿਆਂ ਸੋਹੀਐ ਸਭਨਾ ਦਾ ਵਿਸਾਹ। ਰਾਗ ਸੂਹੀ ਮਹਿਲਾ ਪਹਿਲਾ, ਕੁਚੱਜੀ ਇੱਕ ਓਂਕਾਰ ਸਤ ਗੁਰ ਪ੍ਰਸਾਦ। ਮੰਝ ਕੁਚੱਜੀ ਅਮਾਵਣ ਡੋਸੜੇ, ਹਾਂ ਕਿਉਂ ਸ਼ਹਰਾਵਣ ਜਾਉ ਜੀਓ। ਮੰਝ ਕੁਚੱਜੀ ਅਮਾਵਣ ਡੋਸੜੇ, ਹਾਂ ਕਿਉਂ ਸ਼ਹਰਾਵਣ ਜਾਉ ਜੀਓ। ਇੱਕ ਦੂ ਇੱਕ ਚੜ੍ਹਦੀਆਂ ਕੌਣ ਜਾਣੈ ਮੇਰਾ ਨਾਉ ਜੀਓ। ਜਿਨੀ ਸਖੀ ਸ਼ਹਰਾਵਿਆ ਸੇ ਅੰਬੀ ਸ਼ਾਵੜੀਏ ਜੀਓ। ਸੇ ਗੁਣ ਮਾਂਝ ਨਾ ਆਵਨੀ, ਹਾਂ ਕਹਿ ਜੀ ਦੋਸ਼ ਧਰਿਓ ਜੀਓ। ਕਿਆ ਗੁਣ ਤੇਰੇ ਵਿਥਰਾਂ, ਹਾਂ ਕਿਆ ਕਿਆ ਕਿੰਨਾ ਤੇਰਾ ਨਾਉ ਜੀਓ। ਇੱਕ ਟੋਲ ਨਾ ਅੰਬੜਾਂ, ਹਾਂ ਸਦ ਕੁਰਬਾਣੈ ਤੇਰੇ ਜਾਉ ਜੀਓ। ਸੋਇਨਾ ਰੂਪਾ ਰੰਗੁਲਾ ਮੋਤੀ ਤੈ ਮਾਣਕ ਜੀਓ। ਸੇ ਵਸਤੂ ਸ਼ਹਿ ਦਿੱਤੀਆਂ ਮੈਂ ਤਿੰਨ ਸਿਉਂ ਲਾਇਆ ਚਿੱਤ ਜੀਓ। ਮੰਦਰ ਮਿੱਟੀ ਸੰਦੜੇ ਪੱਥਰ ਕੀਤੇ ਰਾਸ ਜੀਓ। ਹਾਂ ਇੰਨੀ ਟੋਲੀ ਭੁੱਲੀ ਅਸ ਤਿਸ ਕੰਤ ਨ ਬੈਠੀ ਪਾਸ ਜੀਓ। ਅੰਬਰ ਕੂੰਜਾਂ ਕੁਰਲੀਆਂ ਬਗ ਬੈਠੇ ਆਏ ਜੀਓ। ਸਾ ਧਨ ਚੱਲੀ ਸਾਹੁਰੇ ਕਿਆ ਮੂੰਹ ਦੇਸੀ ਅਗੈ ਜਾਏ ਜੀਓ। ਸੁੱਤੀ ਸੁੱਤੀ ਝਾਲ ਥੀਆ ਭੁੱਲੀ ਵਾਟੜੀ ਆਸ ਜੀਓ। ਤੈਂ ਸ਼ਹ ਨਾਲੋਂ ਮੁਤੀਅਸ ਦੁੱਖਾਂ ਕੂੰ ਧਰੀ ਆਸ ਜੀਓ। ਤੁਧ ਗੁਣ ਮੈਂ ਸਭ ਅਵਗਣਾ ਇੱਕ ਨਾਨਕ ਕੀ ਅਰਦਾਸ ਜੀਓ। ਸਭ ਰਾਤੀ ਸੁਹਾਗਣੀ ਮੈਂ ਡੋਹਾਗਣ ਕਾਈ ਰਾਤ ਜੀਓ। ਸਭ ਰਾਤੀ ਸੁਹਾਗਣੀ ਮੈਂ ਡੋਹਾਗਣ ਕਾਈ ਰਾਤ ਜੀਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਸਾਹਿਬ ਜੀ ਦੇ ਪਾਵਨ ਦਰਬਾਰ 'ਚ, ਗੁਰੂ ਕੀ ਗੋਦ ਵਿੱਚ ਸ਼ਬਦ ਰਸ ਨਾਲ ਜੁੜੇ ਹੋਏ ਆਪ ਸਾਵਧਾਨ ਅਤੇ ਇਕਾਗਰ ਚੀਤ ਹੋਏ ਬੈਠੇ ਗੁਰੂ ਸਾਧੂ ਸੰਗਤ ਰੂਪ ਹੋ, ਗੁਰੂ ਰੂਪ ਹੋ, ਆਸੀਸ ਬਖਸ਼ਿਸ਼ ਕਰਨਾ, ਆਪਣੇ ਪਾਵਨ ਸ਼ਬਦ ਦੀ ਵਿਚਾਰ ਬਖਸ਼ਣਾ ਅਤੇ ਇੱਕ ਵਾਰ ਅੰਮ੍ਰਿਤ ਦ੍ਰਿਸ਼ਟੀ ਪਾ ਕੇ ਜਪਣਾ ਜੀ ਸਤਨਾਮ ਸ਼੍ਰੀ ਵਾਹਿਗੁਰੂ। ਜਗਤ ਗੁਰੂ ਨਾਨਕ ਪਾਤਸ਼ਾਹ ਜੀ ਦਾ ਇਹ ਪਾਵਨ ਬਚਨ ਜੋ ਸਾਡੇ ਆਤਮਕ ਜੀਵਨ ਨੂੰ, ਆਤਮਕ ਜੀਵਨ ਦੀ ਰੌਣ ਨੂੰ ਪ੍ਰਤੱਖ ਦਰਸ਼ਨਾਂ ਵਿੱਚ ਲਿਆਉਂਦਾ ਹੈ ਅਤੇ ਉਦਾਹਰਣ ਦਿੰਦਾ ਹੈ ਸਾਡੇ ਸੰਸਾਰ ਦੇ ਜੀਵਨ ਦੇ। ਪਵਨ ਬਾਣੀ ਦਾ ਇੱਕ ਰਹੱਸ ਰੂਪਕ ਹੈ। ਉਦਾਹਰਣ ਸਾਰੇ ਹੀ ਤਸ਼ਬੀਹਾਂ ਸਾਰੀਆਂ ਹੀ ਸਾਡੀਆਂ ਸਮਾਜਿਕ ਜੀਵਨ ਦੀਆਂ ਦਿੱਤੀਆਂ ਨੇ, ਪਰਿਵਾਰਕ ਜੀਵਨ ਦੀਆਂ ਦਿੱਤੀਆਂ ਨੇ, ਜਿਹੜੀਆਂ ਅਸੀਂ ਆਮ ਜੀ ਰੋਜ਼ ਹੰਡਾਉਂਦੇ ਹਾਂ ਅਤੇ ਜਿਹੜੀਆਂ ਗਲਤੀਆਂ ਵੀ ਰੋਜ਼ ਕਰਦੇ ਹਾਂ, ਉਹੀ ਪਾਤਸ਼ਾਹ ਨੇ ਉਠਾਈਆਂ ਨੇ ਅਤੇ ਜਿਹੜੀਆਂ ਖੂਬੀਆਂ ਸਾਡੇ ਵਿੱਚ ਨੇ ਉਹ ਵੀ ਦੱਸੀਆਂ ਨੇ। ਕਿਉਂਕਿ ਹਰ ਜੀਵ ਵਿੱਚ ਜੇ ਕੁਝ ਕਮੀਆਂ ਨੇ ਤਾਂ ਕੁਝ ਖੂਬੀਆਂ ਵੀ ਨੇ। ਇਹ ਨਹੀਂ ਹੈ ਕਿ ਖੂਬੀਆਂ ਕਰਤੇ ਨਹੀਂ ਪਾਈਆਂ, ਕਰਤੇ ਨੇ ਹਰ ਜੀਵ ਵਿੱਚ ਕੋਈ ਕਲਾ ਪਾਈ ਹੈ। ਬਸ ਫਰਕ ਇਤਨਾ ਹੈ, ਕਿਸੇ ਵਿੱਚ ਬਹੁਤੀਆਂ ਕਲਾਵਾਂ ਪਾਤੀਆਂ, ਕਿਸੇ ਵਿੱਚ ਥੋੜ੍ਹੀਆਂ ਪਾਤੀਆਂ। ਸਭਨਾ ਉੱਪਰ ਨਦਰ ਪ੍ਰਭ ਤੇਰੀ, ਕਿਸੇ ਥੋੜ੍ਹੀ ਕਿਸੇ ਹੈ ਕਣੇਰੀ। ਉਹਦੀ ਰਹਿਮਤ ਦੀ ਦ੍ਰਿਸ਼ਟੀ, ਉਹਦੀ ਕਲਾ ਤਾਂ ਹਰ ਇੱਕ ਦੇ ਵਿੱਚ ਹੈ, ਬਸ ਫਰਕ ਇਤਨਾ ਹੈ ਕਿਸੇ 'ਤੇ ਥੋੜ੍ਹੀ ਹੈ ਕਿਸੇ 'ਤੇ ਬਹੁਤੀ ਹੈ। ਔਰ ਉਹ ਇੱਕ ਇੱਕ ਕਲਾ ਹੀ ਪ੍ਰਗਟ ਹੋ ਜਾਏ ਤਾਂ ਵਿਅਕਤੀ ਕਲਾਕਾਰ ਕਹਿਲਵਾਉਂਦਾ ਹੈ। ਗਾਉਣ ਦੀ ਕਲਾ ਪ੍ਰਗਟ ਹੋ ਗਈ, ਕਲਾਕਾਰ ਹੋ ਗਿਆ। ਚਿੱਤਰਕਾਰੀ ਦੀ ਕਲਾ ਪ੍ਰਗਟ ਹੋ ਗਈ, ਕਲਾਕਾਰ ਹੋ ਗਿਆ। ਸਾਜ਼ ਦੀ ਕਿਸੇ ਸੰਗੀਤ ਦੀ ਕਲਾ ਪ੍ਰਗਟ ਹੋ ਗਈ, ਸਜਨ ਦਾ ਹੋ ਗਿਆ। ਕੋਈ ਵੀ ਕਲਾ ਕਰਤੇ ਦੀ ਪ੍ਰਗਟ ਹੋ ਗਈ, ਕਲਾਕਾਰ ਹੋ ਗਿਆ। ਉਹਦੇ ਨਾਲ ਹੀ ਸਤਿਗੁਰ ਨੇ ਸਾਡੇ ਕੁਝ ਦੋਸ਼ ਵੀ ਦੱਸੇ ਨੇ, ਸਾਡੇ ਕੁਝ ਅਵਗੁਣ ਵੀ ਦੱਸੇ ਨੇ। ਅਤੇ ਅਵਗੁਣਾਂ ਨੂੰ ਨਿਰੂਪਿਤ ਕਰਦਿਆਂ ਹੋਇਆਂ ਪਾਤਸ਼ਾਹ ਜੀ ਨੇ ਬਿਲਕੁਲ ਪਰਿਵਾਰਕ ਜੀਵਨ ਦਿੱਤਾ ਹੈ। ਅਤੇ ਨਾਲ ਪਰਿਵਾਰਕ ਜੀਵਨ ਦੇ ਨਾਲ ਨਾਲ ਇੱਕ ਬਹੁਤ ਪੁਰਾਣੀ ਸਦੀਆਂ ਤੋਂ ਚੱਲੀ ਹੋਈ ਪਰੰਪਰਾ ਨੂੰ ਉਲਟ ਕੇ ਰੱਖ ਦਿੱਤਾ ਹੈ। ਅੱਜ ਤੱਕ ਦੀ ਪਰੰਪਰਾ, ਆਮ ਗੁਰੂ ਨਾਨਕ ਸਾਹਿਬ ਜੀ ਤੋਂ ਪਹਿਲਾਂ ਦੀ ਪਰੰਪਰਾ, ਸਾਰੇ ਹੀ ਤਕਰੀਬਨ ਹੋਰਨਾਂ ਮਤਾਂ ਦੇ ਵਿੱਚ ਇਸਤਰੀ ਨੂੰ ਧਰਮ ਕਰਮ ਕਰਨ ਦਾ ਕੋਈ ਥਾਂ ਨਹੀਂ ਦਿੱਤਾ ਗਿਆ ਅਤੇ ਨਾ ਹੀ ਉਸ ਨੂੰ ਕਰਤੇ ਦੇ ਕਿਸੇ ਰਸ ਰੰਗ ਦਾ ਅਧਿਕਾਰੀ ਮੰਨਿਆ ਗਿਆ। ਇੱਥੋਂ ਤੱਕ ਕਈਆਂ ਮਤਾਂ ਵਿੱਚ ਤਾਂ ਇਸਤਰੀ ਨੂੰ ਖੇਡਣ ਦਾ ਖਿਡੌਣਾ ਸਮਝਿਆ ਗਿਆ। ਅਤੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਤਾਂ ਗੱਲ ਨੂੰ ਪਲਟ ਕੇ ਰੱਖ ਦਿੱਤਾ। ਪੁਰਾਣੇ ਮਤ ਮਤਾਂਤਰਾਂ ਦਾ ਜੇ ਗਹਿਨ ਅਧਿਐਨ ਕਰੀਏ ਤਾਂ ਉਹਨਾਂ ਦਾ ਵਿਚਾਰ ਹੈ ਕਿ ਜੇ ਇਸਤਰੀ ਨੇ ਮੁਕਤ ਹੋਣਾ ਹੈ ਤਾਂ ਉਹਨੂੰ ਮਰਦ ਰੂਪ ਜਨਮ ਲੈਣਾ ਪਏਗਾ। ਲੇਕਿਨ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਨਹੀਂ, ਐਸਾ ਨਹੀਂ ਹੈ। ਜੇ ਮੁਕਤ ਹੋਣਾ ਹੈ ਤਾਂ ਮਰਦ ਨੂੰ ਇਸਤਰੀ ਰੂਪ ਹੋਣਾ ਪਏਗਾ। ਦੁਨੀਆਂ ਤੋਂ ਇਸੇ ਕਰਕੇ ਗੁਰੂ ਨਾਨਕ ਦੀ ਫਿਲਾਸਫੀ ਕਦੇ ਕਦੇ ਉਲਟ ਹੈ, ਦੁਨੀਆਂ ਨਾਲ ਨਹੀਂ ਸਾਂਝ ਬਣਦੀ। ਇਸੇ ਗੱਲੋਂ ਅੱਜ ਤੱਕ ਸਾਨੂੰ ਗੁਰੂ ਨਾਨਕ ਦੀ ਫਿਲਾਸਫੀ ਦਾ ਰਹੱਸ ਸਮਝ ਨਹੀਂ ਆਇਆ। ਜਗ ਮੈਂ ਏਕਾ ਪੁਰਖ ਹੈ, ਹੋਰ ਸਗਲੀ ਨਾਰ ਸਬਾਏ ਜੀਉ। ਅਸੀਂ ਸਾਰੇ ਹੀ ਕਰਤਾ ਪੁਰਖ ਦੀਆਂ ਤੀਵੀਆਂ ਹਾਂ, ਕਰਤਾ ਪੁਰਖ ਦੀਆਂ ਇਸਤਰੀਆਂ ਹਾਂ। ਔਰ ਜਿੰਨਾ ਚਿਰ ਇਹ ਇਸਤਰੀ ਤੱਤਵ ਸਾਡੇ ਅੰਦਰੋਂ ਪ੍ਰਗਟ ਨਹੀਂ ਹੁੰਦਾ, ਉਨ੍ਹਾਂ ਚਿਰ ਸਾਨੂੰ ਕਰਤੇ ਦੀ ਅਸੀਮ ਬਖਸ਼ਿਸ਼ ਦਾ ਅਨੁਭਵ ਵੀ ਨਹੀਂ ਹੋਣਾ। ਜਿੰਨਾ ਚਿਰ ਸਾਡੇ 'ਚ ਆਪਣੇ ਹਾਂ ਮਰਦਾਉਪਣਾ ਬਾਕੀ ਹੈ, ਉਹਨਾਂ ਚਿਰ ਕਰਤੇ ਦੀਆਂ ਪਿਆਰ ਭਰੀਆਂ ਅੰਮ੍ਰਿਤ ਬੂੰਦਾਂ ਤੋਂ ਵੀ ਸੱਖਣੇ ਰਹਿ ਜਾਵਾਂਗੇ। ਔਰ ਇਹੀ ਕਾਰਨ ਹੈ ਕਿ ਸਾਨੂੰ ਕਰਤੇ ਦੀਆਂ ਪਿਆਰ ਭਰੀਆਂ ਬਖਸ਼ਿਸ਼ਾਂ ਨਹੀਂ ਮਿਲਦੀਆਂ, ਨੇੜੇ ਹੋ ਕੇ ਵੀ ਨਹੀਂ ਮਿਲਦੀਆਂ, ਕਿਉਂਕਿ ਵਿੱਚ ਦੀਵਾਰ ਹੈ, ਹਾਂ ਦਾ ਪੜਦਾ ਹੈ। ਉਸ ਹਾਂ ਦੇ ਪੜਦੇ ਨੂੰ ਸਤਿਗੁਰੂ ਪਾਤਸ਼ਾਹ ਜੀ ਨੇ ਤੋੜਿਆ ਅਤੇ ਸਾਨੂੰ ਬਹੁਤ ਥਾਵਾਂ 'ਤੇ, ਖਾਸ ਕਰਕੇ ਜਿਨ੍ਹਾਂ ਨੂੰ ਪਾਠ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੁੰਦਾ ਹੈ, ਉਹਨਾਂ ਇਸ ਗੱਲ ਨੂੰ ਬਾਰ ਬਾਰ ਦੇਖਿਆ ਹੋਵੇਗਾ। ਕਰਤਾ ਪੁਰਖ ਨੂੰ ਪਿਰਤਮ ਦੇ ਰੂਪ ਦੇ ਵਿੱਚ ਉਲੀਕਿਆ ਗਿਆ ਹੈ, ਪੁਕਾਰਿਆ ਗਿਆ ਹੈ, ਬੇਨਤੀਆਂ ਕੀਤੀਆਂ ਗਈਆਂ। ਇੱਥੋਂ ਤੱਕ ਵੀ ਕਿਹਾ ਹੈ, ਮੈਂ ਦੂਰੋਂ ਚੱਲ ਕੇ ਆਈ, ਮੇਰੀ ਕੋਈ ਰੂਪ ਨਹੀਂ, ਕੋਈ ਜਾਤ ਨਹੀਂ, ਕੋਈ ਟੰਗ ਨਹੀਂ, ਕੁਲਕੁਲ ਨਹੀਂ, ਕੁਝ ਬੰਕੇ ਨੈਣ ਨਹੀਂ, ਕੁਛ ਵੀ ਨਹੀਂ, ਹਾਂ ਪਰਦੇ ਸਨ, ਦੂਰ 'ਤੇ ਆਈ, ਦੂਰੋਂ ਚੱਲ ਕੇ ਆਈ। ਅੱਜ ਇਹ ਪਾਵਨ ਬਚਨ ਜੋ ਬਖਸ਼ਿਸ਼ ਹੋਏ ਨੇ, ਇਹਦੇ ਵਿੱਚ ਸਾਡਾ ਉਹ ਰੂਪ ਹੈ, ਸਾਡਾ ਅਲੰਕਾਰਿਕ ਉਹ ਰੂਪ ਪਾਤਸ਼ਾਹ ਨੇ ਪੇਸ਼ ਕੀਤਾ, ਜਿਹੜਾ ਅਸੀਂ ਹਾਂ ਤਾਂ ਕਰਤੇ ਦੀਆਂ ਹੀ, ਲੇਕਿਨ ਕਰਤੇ ਨੂੰ ਹੀ ਭੁੱਲ ਗਈਆਂ। ਅਲੰਕਾਰ ਉਸ ਇਸਤਰੀ ਦਾ ਵਰਣਨ ਕੀਤਾ ਗਿਆ ਜਿਸ ਨੂੰ ਸਭ ਕੁਛ ਦੁਨਿਆਵੀ ਤੇ ਮਿਲਿਆ ਹੈ ਲੇਕਿਨ ਉਹ ਦੁਨੀਆਂ ਦੇ ਰਸਾਂ ਵਿੱਚ ਖਚਤ ਹੋ ਗਈ, ਜਿਹਨੂੰ ਆਮ ਤੌਰ 'ਤੇ ਕੁਚੱਜੀ ਕਿਹਾ ਜਾਂਦਾ। ਸਾਡਾ ਪੰਜਾਬੀ ਦਾ ਮੁਹਾਵਰਾ ਹੈ ਕੁਚੱਜੀ। ਕਿਸੇ ਬੀਬੀ ਨੂੰ ਘਰ ਵਿਵਹਾਰ ਦੇ ਕਰਤੱਬ ਨਾ ਆਉਂਦੇ ਹੋਣ ਤਾਂ ਇਸ ਕਹਿੰਦੇ ਫਲਾਣੇ 'ਤੇ ਕੁਚੱਜੀ ਹੈ। ਅਤੇ ਔਰ ਇਹ ਪੰਜਾਬੀ ਦਾ ਪੁਰਾਣਾ ਮੁਹਾਵਰਾ ਵੀ ਕੋਈ ਚੱਜ ਸਿੱਖ ਲਓ। ਸਤਿਗੁਰੂ ਕਹਿੰਦੇ ਗੁਰਮਿਲ ਚੱਜ ਆਚਾਰ ਸਿੱਖ, ਔਰ ਉਹ ਚੱਜ ਜਿਸ ਦੇ ਜਿਸ ਚੱਜ ਦੇ ਨਾਲ ਕਰਤਾ ਪੁਰਖ ਦੇ ਘਰ ਸਾਨੂੰ ਜਾਣ ਦਾ ਰਸਤਾ ਨਜ਼ਰ ਆਉਣਾ, ਉਹ ਗੁਰੂ ਨੂੰ ਮਿਲ ਕੇ ਮਿਲਣਾ, ਉਹ ਚੱਜ ਉਹ ਆਚਾਰ। ਨਹੀਂ ਤਾਂ ਅਸੀਂ ਕੁਚੱਜੇ 'ਤੇ ਹਾਂ, ਕੁਚੱਜੀ 'ਤੇ ਹਾਂ। ਅਤੇ ਇੱਥੇ ਇੱਕ ਬੇਨਤੀ ਹੈ, ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਪਿਆਰ ਰੌਂ ਵਿੱਚ ਆਏ ਅਤੇ ਸਾਡੇ ਥਾਂ 'ਤੇ ਆਪ ਖੜ੍ਹੇ ਹੋ ਗਏ। ਗੁਰੂ ਨਾਨਕ ਪਾਤਸ਼ਾਹ ਦਾ ਇਹ ਰਹੱਸਮਈ ਰੂਪ ਆਮ ਦੁਨੀਆਂ ਦੀ ਸਮਝ 'ਚ ਅਜੇ ਤੱਕ ਨਹੀਂ ਆਇਆ, ਸਾਡੇ ਥਾਂ ਆਪ ਖੜ੍ਹੇ ਹੋ ਜਾਂਦੇ ਨੇ ਅਤੇ ਸਾਨੂੰ ਅਰਦਾਸ ਕਰਨ ਦਾ ਇੱਕ ਵੱਲ ਸਿਖਾਉਂਦੇ ਨੇ। ਇੰਝ ਬੇਨਤੀ ਕਰਿਆ ਕਰ, ਇੱਕ ਬੇਨਤੀ ਹੋਰ ਕਰਦੇ ਹਾਂ, ਦੁਨੀਆਂ ਤੋਂ ਅਸੀਂ ਆਪਣੇ ਅਵਗੁਣ ਛੁਪਾ ਲਵਾਂਗੇ, 100 ਵਾਰ ਛੁਪਾ ਲਾਂਗੇ, 1000 ਵਾਰ ਛੁਪਾ ਲਾਂਗੇ, ਲੇਕਿਨ ਆਪਣੇ ਕਰਤੇ ਤੋਂ ਆਪਣੇ ਅਵਗੁਣ ਨਹੀਂ ਛੁਪਾ ਸਕਦੇ, ਨਹੀਂ ਛੁਪਾ ਸਕਦੇ, ਕਿਉਂਕਿ ਉਹ ਤਾਂ ਘੱਟ ਘੱਟ ਕੇ ਪਟ ਪਟ ਕੀ ਜਾਣਦਾ। ਵਿਣ ਬੋਲਿਆਂ ਸਭ ਕੁਛ ਜਾਣਦਾ, ਦੱਸਣ ਦੀ ਲੋੜ ਹੀ ਨਹੀਂ, ਇੱਥੇ ਤਾਂ ਚੁਗਲੀ ਕਰਨ ਦੀ ਲੋੜ ਹੈ ਤਦ ਪਤਾ ਲੱਗਦਾ, ਅਤੇ ਉੱਥੇ ਕੁਛ ਦੱਸਣ ਦੀ ਲੋੜ ਨਹੀਂ। ਬਸ ਅਸੀਂ ਕੀਤਾ ਨਹੀਂ, ਉਹਨੇ ਜਾਣਿਆ ਨਹੀਂ, ਕੀ ਕੀਤਾ ਵੀ ਨਹੀਂ, ਅਸੀਂ ਸੋਚਿਆ ਨਹੀਂ ਕਿ ਉਹਨੇ ਜਾਣਿਆ ਨਹੀਂ। ਔਰ ਇਸੇ ਕਰਕੇ ਸਤਿਪੁਰਖਾਂ ਦੇ ਫੁਰਨੇ ਪੂਰੇ ਹੁੰਦੇ ਨੇ, ਸਾਡੇ ਅਰਦਾਸਾਂ, ਸਾਡੀਆਂ ਜੋਦੜੀਆਂ, ਸਾਡੇ ਕੀਤੇ ਜਪ ਤਪ ਵੀ ਪੂਰੇ ਨਹੀਂ ਹੋ ਰਹੇ, ਅਤੇ ਸਤਿਪੁਰਖਾਂ ਦੇ ਫੁਰਨਾ ਲੈਂਦੇ ਨੇ ਉਹ ਕੰਮ ਹੋ ਜਾਂਦਾ। ਕਿਉਂ? ਕਿਉਂਕਿ ਉਹ ਤਾਂ ਅੰਦਰ ਬੈਠਾ ਹੋਇਆ, ਅਤੇ ਇਸ ਅੰਦਰਲੇ ਤੱਕ ਪਹੁੰਚ ਬਣੇ ਕੁਝ ਅਵਗੁਣ ਤਿਆਗਣੇ ਪੈਣਗੇ, ਕੁਝ ਛੱਡਣਾ ਪਏਗਾ, ਕੁਝ ਕਾਂਟ ਛਾਂਟ ਕਰਨੀ ਪਏਗੀ, ਸੁਭਾਵਿਕ ਹੈ। ਬਿਨਾਂ ਕਾਂਟ ਛਾਂਟ ਕੀਤਿਆਂ ਤੋਂ ਸੁਗੜਤਾ ਪ੍ਰਾਪਤੀ ਨਹੀਂ ਹੁੰਦੀ, ਉਂਝ ਤਾਂ ਲੱਕੜੀ ਦਾ ਟੁਕੜਾ ਹੁੰਦਾ ਹੈ, ਲੇਕਿਨ ਕਾਰੀਗਰ ਦੇ ਹੱਥ ਲੱਗਦੇ ਨੇ ਤਾਂ ਸੁੰਦਰ ਮੂਰਤ ਬਣ ਜਾਂਦੀ ਹੈ। ਉਂਝ ਤਾਂ ਪੱਥਰ ਦਾ ਟੋਟਾ ਹੈ, ਵੱਡੀ ਚਟਾਨ ਹੈ, ਲੇਕਿਨ ਸਿਆਣੇ ਕਾਰੀਗਰ ਦੇ ਹੱਥ ਲੱਗੇ ਤਾਂ ਸੋਹਣੀ ਮੂਰਤ ਬਣ ਗਈ, ਪੂਜਣ ਯੋਗ ਹੋ ਗਈ, ਭਗਵਾਨ ਕਰਕੇ ਪੂਜੀ ਜਾਣ ਲੱਗ ਪਈ। ਉਂਝ ਇਹ ਅਵਗੁਣੇ ਆ ਰਿਹਾ ਹੈ, ਹੱਡ ਮਾਸਕ ਲਓ ਥੋੜ੍ਹਾ ਹੋਰ ਕੀ ਹੈ। ਗੁਰਮਤਿ ਦਾ ਹੱਥ ਲੱਗ ਜਾਏ ਘੜਿਆ ਜਾਂਦਾ ਹੈ, ਸੁਘੜ ਹੋ ਜਾਂਦਾ, ਸਿਆਣਾ ਹੋ ਜਾਂਦਾ। ਬਸ ਇਹ ਸਿਆਣਾ ਹੋਣਾ ਹੀ ਪਾਤਸ਼ਾਹ ਜੀ ਨੇ ਇਹਨਾਂ ਸ਼ਬਦਾਂ ਦੇ ਰਾਹੀਂ ਸਾਨੂੰ ਮੱਤ ਦਿੱਤੀ ਹੈ। ਅਸੀਂ ਆਪਣਾ ਅਵਗੁਣ ਹਮੇਸ਼ਾ ਹੀ ਛੁਪਾਉਂਦੇ ਹਾਂ, ਸਾਡਾ ਮਨੁੱਖੀ ਸੁਭਾਅ ਹੈ, ਅਸੀਂ ਆਪਣੇ ਅਵਗੁਣ ਛੁਪਾਉਂਦੇ ਹਾਂ ਅਤੇ ਗੁਣ ਪ੍ਰਗਟ ਕਰਦੇ ਹਾਂ, ਇਹ ਸਾਡਾ ਮਨੁੱਖੀ ਸੁਭਾਅ ਹੈ। ਅਤੇ ਗੁਰੂ ਨਾਨਕ ਪਾਤਸ਼ਾਹ ਜੀ ਜੋ ਸੁਭਾਅ ਬਖਸ਼ਿਸ਼ ਕਰਦੇ ਨੇ ਉਹਦੇ ਵਿੱਚ ਗੁਣ ਨੂੰ ਛੁਪਾਉਣਾ ਅਤੇ ਅਵਗੁਣ ਨੂੰ ਪ੍ਰਗਟ ਕਰਨਾ, ਆਪਣੇ ਨੂੰ ਦੂਜੇ ਦੇ ਨੂੰ ਨਹੀਂ, ਦੂਜੇ ਦੇ ਗੁਣ ਨੂੰ ਪ੍ਰਗਟ ਕਰਨਾ ਅਤੇ ਦੂਜੇ ਤੋਂ ਗੁਣ ਗ੍ਰਹਿਣ ਕਰਨਾ ਅਤੇ ਆਪਣਾ ਅਵਗੁਣ ਦੱਸਣਾ ਵੀ ਮੇਰੇ 'ਚ ਆਹ ਗਲਤੀ ਹੈ, ਮੈਂ ਪਾਪੀ ਹਾਂ। ਭਾਈ ਗੁਰਦਾਸ ਜੀ ਦੇ ਕੋਲ ਪਿਆਰ ਨਾਲ ਕਿਤੇ ਜਾਈਏ ਅਤੇ ਭਾਈ ਗੁਰਦਾਸ ਜੀ ਕਹਿੰਦੇ ਨੇ ਹਾਂ ਅਪਰਾਧੀ ਗੁਨਹਿੰਗਾਰ ਹਾਂ ਮੂਰਖ ਮੰਦਾ, ਮੈਂ ਤਾਂ ਪਾਪੀ ਹਾਂ ਭਾਈ, ਮੈਂ ਤਾਂ ਗੁਨਾਹਗਾਰ ਹਾਂ। ਨਹੀਂ ਤਾਂ ਭਾਈ ਗੁਰਦਾਸ ਵਰਗੀ ਸ਼ਖਸੀਅਤ ਕਿਤੇ ਪਾਪੀ ਹੋ ਸਕਦੀ ਹੈ, ਕਿਤੇ ਗੁਨਾਹਗਾਰ ਹੋ ਸਕਦੀ ਹੈ? ਗੁਰੂ ਨਾਨਕ ਵਰਗੀ ਸ਼ਖਸੀਅਤ ਆਪਣੇ ਆਪ ਨੂੰ ਦਾਸਨ ਦਾਸ ਕਹਿ ਰਹੀ, ਨੀਚਾਂ ਤੋਂ ਨੀਚ ਕਹਿ ਰਹੀ, ਨਾਨਕ ਨੀਚ ਕਹਿ ਰਹੀ ਹੈ, ਅਤੇ ਗੁਰੂ ਨਾਨਕ ਵਰਗੀ ਸ਼ਖਸੀਅਤ ਕਿਤੇ ਨੀਚ ਹੈ? ਨਹੀਂ, ਬਹੁਤ ਉੱਤਮ ਹੈ। ਲੇਕਿਨ ਇੱਕ ਰਹੱਸ ਹੈ ਆਪਣੇ ਅਵਗੁਣਾਂ ਨੂੰ ਪ੍ਰਗਟ ਕਰਨ ਦਾ, ਔਰ ਸ਼ਾਇਦ ਇੱਕ ਮਨੋਵਿਗਿਆਨਕਾਂ ਦਾ ਵੀ ਖਿਆਲ ਹੈ, ਜਦੋਂ ਅਸੀਂ ਆਪਣਾ ਦਿਲ ਦਜਬੋਝ ਨੇ ਸਾਡੇ ਪਾਪਾਂ ਦੇ ਅਵਗੁਣਾਂ ਦੇ ਆਪਣੇ ਕਿਸੇ ਮਿੱਤਰ ਨਾਲ ਖੋਲ ਲੈਣੇ ਨਾ, ਤਾਂ ਦਿਲ ਹਲਕਾ ਹੋ ਜਾਂਦਾ ਹੈ, ਦਿਲ ਦਾ ਬੋਝ ਹਲਕਾ। ਅਸੀਂ ਕਹਿੰਦੇ ਅੱਜ ਤਾਂ ਮੇਰਾ ਬੋਝ ਹਲਕਾ ਹੋ ਗਿਆ, ਮੈਂ ਤੇਰੇ ਨਾਲ ਗੱਲ ਕਰ ਲਈ ਨਾ, ਆਪਣੇ ਗੁਨਾਹ ਦੱਸ ਦਿੱਤੇ ਨਾ, ਮੇਰਾ ਬੋਝ ਹਲਕਾ ਹੋ ਗਿਆ। ਉਹ ਬੋਝ ਹਲਕਾ ਕਰਨ ਦੀ ਜੁਗਤ ਜੇ ਸਮਾਜਿਕ ਵਿੱਚ ਵੀ ਹੈ ਵੀ ਕਿਸੇ ਮਿੱਤਰ ਨੂੰ, ਕਿਸੇ ਸਾਥੀ ਨੂੰ, ਕਿਸੇ ਸੱਜਣ ਨੂੰ ਦੱਸਿਆ ਜਾਏ, ਕੋਈ ਐਸਾ ਹੋਵੇ ਜਿਹਦੇ ਨਾਲ ਬਹਿ ਕੇ ਮੈਂ ਆਪਣੇ ਦਿਲ ਦੀਆਂ ਗੱਲਾਂ ਸਾਂਝੀਆਂ ਕਰ ਸਕਾਂ, ਦਿਲ ਫਰੋਲ ਸਕਾਂ, ਆਪਣੇ ਦੁੱਖੜੇ ਰੋ ਸਕਾਂ, ਫਿਰ ਉਹ ਹੋਰ ਕੋਈ ਮਿਲੇ ਨਾ ਮਿਲੇ, ਗੁਰੂ ਤਾਂ ਹੈ ਨਾ। ਪਤਾ ਨਹੀਂ ਹੋਰ ਕਿਸੇ ਕੋ ਦੱਸਣ ਲੱਗਿਆ ਸ਼ਰਮ ਆਏ, ਦੁੱਖ ਵੀ ਆਏਗਾ, ਹੋ ਸਕਦਾ ਅਗਲਾ ਅਪਮਾਨ ਕਰੇਗਾ, ਮਜ਼ਾਕ ਉਡਾਏਗਾ ਮੇਰੀ, ਲੇਕਿਨ ਗੁਰੂ 'ਤੇ ਮਜ਼ਾਕ ਨਹੀਂ ਉਡਾਉਣ ਲੱਗੇ ਅਤੇ ਗੁਰੂ 'ਤੇ ਪੜਦੇ ਪਾ ਦਿੰਦੇ ਨੇ, ਅਵਗੁਣ ਦੇਖ ਕੇ ਗੁਣ ਦੇ ਦਿੰਦੇ ਨੇ, ਅਵਗੁਣ ਢੱਕ ਦਿੰਦੇ ਨੇ, ਅਵਗੁਣ ਲੈ ਗੁਣ ਵੇਚਦਾ ਬਚਰਿਆਂ ਦਾ ਸੂਰਾ। ਇੱਥੇ ਖੜ੍ਹੇ ਹੋ ਕੇ ਸਾਨੂੰ ਸਤਿਗੁਰੂ ਜੁਗ ਦਿੰਦੇ ਨੇ, ਅਰਦਾਸ ਕਰਨ ਵਾਲਿਆਂ ਨੂੰ ਇੱਕ ਗੱਲ ਮੰਨਣੀ ਪਏਗੀ, ਮੈਂ ਅਵਗੁਣ ਯਾਰਾ ਹਾਂ। ਅਤੇ ਅਵਗੁਣ ਯਾਰਾ ਕਿਹੋ ਜਿਹਾ? ਮੰਝ ਕੁਚੱਜੀ, ਮੰਝ ਮੈਂ, ਇਹ ਲਹਿੰਦੀ ਪੰਜਾਬੀ ਮੁਲਤਾਨੀ ਭਾਸ਼ਾ, ਬਜ਼ੁਰਗਾਂ ਨੂੰ ਸ਼ਾਇਦ ਇਸ ਗੱਲ ਦਾ ਬਹੁਤਾ ਅਨੁਭਵ ਹੋਵੇਗਾ, ਪੁਰਾਣੀ ਪੰਜਾਬੀ, ਮੈਂ ਕੁਚੱਜੀ ਹਾਂ, ਹੇ ਪ੍ਰਭੂ ਪਤੀ ਮੈਂ ਤੇਰੇ ਕਰਕੇ ਵੀ ਆਵਾਂ। ਕਿਉਂਕਿ ਸਾਡਾ ਸਭ ਦਾ ਇੱਕੋ ਇੱਕ ਨਿਸ਼ਾਨਾ ਹੈ, ਅਸੀਂ ਸਰੀਰਕ ਰੂਪ 'ਚ ਭਾਵੇਂ ਬਾਲਕ ਹੋਈਏ, ਭਾਵੇਂ ਬੁੱਢੇ ਹੋਈਏ, ਭਾਵੇਂ ਜਵਾਨ ਹੋਈਏ, ਭਾਵੇਂ ਕਿਸੇ ਮੁਕਾਮ 'ਤੇ ਹੋਈਏ, ਸਾਡਾ ਨਿਸ਼ਾਨਾ ਸਾਈਂ ਦੇ ਘਰ ਜਾਣਾ ਹੈ। ਸਾਡਾ ਇੱਕੋ ਇੱਕ ਨਿਸ਼ਾਨਾ ਹੈ, ਸਾਨੂੰ ਪ੍ਰਭੂ ਪਰਮਾਤਮਾ ਪ੍ਰਾਪਤ ਹੋ ਜਾਵੇ, ਇੱਕੋ ਇੱਕ ਨਿਸ਼ਾਨਾ। ਅਤੇ ਜੇ ਕਿਸੇ ਨੇ ਇਸ ਤੋਂ ਬਿਨਾਂ ਕੋਈ ਨਿਸ਼ਾਨਾ ਬਣਾਇਆ ਹੈ, ਹਿਕਮਾ ਕਰਨਾ ਉਹ ਗਲਤ ਰਾਹ 'ਤੇ ਤੁਰ ਪਿਆ ਹੈ। ਸਾਡਾ ਹੋਰ ਕੋਈ ਨਿਸ਼ਾਨਾ ਨਹੀਂ, ਜਿਵੇਂ ਅਸੀਂ ਕਹਿੰਦੇ ਹਾਂ ਨਾ ਕਿ ਅਸੀਂ ਹੋਰ ਕੁਛ ਨਹੀਂ ਹਾਂ, ਅਸੀਂ ਕਿਸੇ ਮਤ ਨਾਲ ਨਹੀਂ ਜੁੜਦੇ, ਅਸੀਂ ਨਾ ਕੋਈ ਦੁਨਿਆਵੀ ਹਾਂ, ਅਸੀਂ ਕੇਵਲ ਸਿੱਖ ਹਾਂ। ਮੈਂ ਕਹਿੰਦੇ ਹਾਂ ਅਸੀਂ ਕੇਵਲ ਗੁਰੂ ਕੀ ਧੀਵੀਆਂ ਹਾਂ, ਗੁਰ ਪਰਮੇਸ਼ਰ ਦੀ ਧੀਵੀਆਂ ਹਾਂ। ਕਿਤੇ ਇੱਥੇ ਪਹੁੰਚ ਜਾਈਏ, ਸਾਡੇ ਅੰਦਰ ਦਾ ਇਸਤਰੀ ਤੱਤਵ, ਜੋ ਮਾਤਾ ਦਾ ਤੱਤਵ ਸਾਡੇ ਅੰਦਰ ਹੈ, ਕਿਤੇ ਰਹੱਸ 'ਚ ਪ੍ਰਵੇਸ਼ ਕਰਾਂਗੇ ਤਾਂ ਪਤਾ ਲੱਗੇਗਾ ਪਿਤਾ ਦਾ ਤੱਤ ਵੀ ਸਾਡੇ 'ਚ ਮੌਜੂਦ ਹੈ ਅਤੇ ਮਾਤਾ ਦਾ ਤੱਤ ਵੀ ਸਾਡੇ 'ਚ ਮੌਜੂਦ ਹੈ। ਮਾਤਾ ਪਿਤਾ ਦੇ ਸੰਯੋਗ ਕਰਕੇ ਅਜਿਹੀ ਬਣੀ, ਅਤੇ ਇਹਦੇ ਵਿੱਚੋਂ ਉਹ ਮਾਤਾ ਦਾ ਤੱਤ ਪ੍ਰਗਟ ਜਦ ਤੱਕ ਨਹੀਂ ਹੁੰਦਾ, ਤਦ ਤੱਕ ਸਾਡੀ ਪ੍ਰਭੂ ਪਰਮਾਤਮਾ ਦੇ ਨਾਲ ਮਿਲਾਪ ਦੀ ਸਾਂਝੀ ਨਹੀਂ ਬਣਨੀ। ਕਿਉਂਕਿ ਕੁਦਰਤ ਨੇ ਜੋੜ ਹੀ ਐਸਾ ਜੋੜਿਆ, ਅਸਾਂ ਨੂੰ ਮੰਨਣਾ ਪਏਗਾ ਜਗ ਮਹਿ ਏਕਾ ਪੁਰਖ ਹੈ, ਕੇਵਲ ਅਤੇ ਕੇਵਲ ਉਸੇ ਨੂੰ ਕਰਤਾ ਪੁਰਖ ਕਿਹਾ ਜਾਂਦਾ। ਹੋਰ ਜਗ ਮਹਿ ਸਗਲੀ ਨਾਰ ਸਬਾਈ ਜੀ, ਬਾਕੀ ਅਸੀਂ ਸਭ ਨਾਰਾਂ ਹੁੰਦੀਆਂ, ਅਤੇ ਨਾਰਾਂ ਕੀ ਕਰਦੀਆਂ ਨੇ ਸਮਾਜਿਕ ਦ੍ਰਿਸ਼ਟੀਕੋਣ ਦੇ ਨਾਲ? ਆਪਣੇ ਪਤੀ ਨੂੰ ਰਿਝਾਉਣ ਦਾ ਯਤਨ ਕਰਦੀਆਂ ਨੇ। ਸਮਾਜ ਵਿੱਚ ਉਹਨਾਂ ਨਾਰਾਂ ਦਾ ਮਾਣ ਹੁੰਦਾ ਹੈ ਜਿਹੜੀਆਂ ਨਾਰੀਆਂ ਆਪਣੇ ਪਤੀ ਨੂੰ ਰਿਝਾਉਂਦੀਆਂ ਨੇ, ਉਹਨਾਂ ਦਾ ਸਮਾਜ ਵਿੱਚ ਮਾਣ ਹੈ, ਉਹਨਾਂ ਨੂੰ ਸੁਹਾਗਣ ਦਾ ਦਰਜਾ ਹੈ, ਔਰ ਉਹਨਾਂ ਸੁਹਾਗਣਾਂ ਨੂੰ ਹਰ ਸਮਾਜ ਕਰਮ ਧਰਮ ਦੇ ਵਿੱਚ ਥਾਂ ਮਿਲਦਾ ਹੈ, ਗੁਰਮਤਿ ਵਿੱਚ ਉਹਨੂੰ ਬਹੁਤ ਵੱਡਾ ਮਾਣ ਮਿਲਿਆ ਹੈ। ਜਿਹੜੀਆਂ ਆਪਣੇ ਪਤੀ ਦੇ ਘਰੋਂ ਉੱਠ ਕੇ ਬਾਹਰ ਚਲੀਆਂ ਗਈਆਂ, ਜਿਹੜੀਆਂ ਪਤੀ ਦਾ ਸਾਥ ਛੱਡ ਗਈਆਂ, ਉਹਨਾਂ ਨੂੰ ਦੁਹਾਗਣ ਦਾ ਦਰਜਾ ਦਿੱਤਾ ਗਿਆ। ਫਿਰ ਇੱਕ ਬੇਨਤੀ ਕਰਦਿਆਂ, ਸਮਾਜ ਵਿੱਚ ਵਿਧਵਾ ਦਾ ਸਤਿਕਾਰ ਹੈ, ਵਿਧਵਾ ਦਾ ਇੱਕ ਸਮਾਜਿਕ ਸਤਿਕਾਰ ਹੈ, ਸਮਾਜ ਵਿੱਚ ਕੁਆਰੀ ਦਾ ਮਾਣ ਹੈ ਅਤੇ ਸੁਹਾਗਣ ਦਾ ਬਹੁਤ ਸਤਿਕਾਰ ਹੈ। ਲੇਕਿਨ ਜਿਹੜੀ ਪਤੀ ਦਾ ਘਰ ਛੱਡ ਕੇ ਚਲੀ ਗਈ, ਨਾ ਉਹ ਸੁਹਾਗਣ ਹੈ, ਨਾ ਉਹ ਦੁਹਾਗਣ ਹੈ, ਨਾ ਉਹ ਵਿਧਵਾ ਹੈ, ਉਸਦਾ ਕੋਈ ਥਾਂ ਨਹੀਂ, ਕਿਤੇ ਕੋਈ ਟੋਈ ਨਹੀਂ, ਸਮਾਜ ਵਿੱਚ ਉਹਦੀ ਕੋਈ ਟੋਈ ਨਹੀਂ। ਅਤੇ ਜਿਹੜਾ ਗੁਰੂ ਦਾ ਨਹੀਂ ਬਣ ਸਕਿਆ, ਉਹ ਕਿਸੇ ਟੋਈ ਵਿੱਚ ਨਹੀਂ ਆਏਗਾ। ਅਸੀਂ ਸੁਹਾਗਣਾ ਤਦ ਹੀ ਕਹਾਵਾਂਗੀਆਂ। ਸੁਹਾਗਣ ਦੀ ਨਿਸ਼ਾਨੀ ਕੀ ਹੈ? ਅੰਤਰ ਸੱਚ ਮੁੱਖ ਉਜਲਾ, ਖਸਮੈ ਮਾਹੇ ਸਮਾਏ ਜੀ। ਜਿਹਦੇ ਅੰਦਰ ਸੱਚ ਹੈ, ਬੇਦਾਗ ਚਿਹਰਾ, ਆ ਮੇਕਅਪ ਕਰਨ ਦੀ ਰਿਵਾਜ਼ ਸਾਡੇ ਚੱਲੀ ਇੱਥੋਂ, ਚਿਹਰਾ ਬੇਦਾਗ ਹੋਵੇ, ਚਿਹਰਾ ਦਾਗੀ ਨਾ ਹੋਵੇ, ਅਤੇ ਇਹ ਸ਼ਿੰਗਾਰ ਬਣਾਉਣਾ ਹੈ। ਸਤ ਸੰਤੋਖ ਦਇਆ ਧਰਮ ਸ਼ਿੰਗਾਰ ਬਣਾਵੋ, ਸਫਲ ਸੁਹਾਗਣ ਨਾਨਕਾ ਆਪਣੇ ਪ੍ਰਭਾਵੋ। ਅੱਜ ਕਹਿਣ ਲੱਗੇ ਮੰਝ ਕੁਚੱਜੀ, ਮੈਂ ਤੇ ਕੁਚੱਜੀ ਹਾਂ। ਅਮਾਵਣ ਡੋਸੜੇ, ਅਮਾਵਣ ਬੜਾ ਪੁਰਾਣਾ ਸ਼ਬਦ ਹੈ ਜੋ ਸਮਾ ਨਹੀਂ ਸਕਦੇ। ਇਤਨੇ ਦੋਸ਼, ਇਤਨੇ ਗੁਨਾਹ ਮੇਰੇ ਅੰਦਰ ਹਨ ਕਿ ਸਮਾਈ ਨਹੀਂ ਹੁੰਦੀ, ਮੈਂ ਕਿਵੇਂ ਆਵਾਂ? ਹਾਂ, ਕਿਉਂ ਸ਼ਹਿਰਾਵਣ ਜਾਵਾਂ ਜੀਓ, ਮੈਂ ਆਪਣੇ ਸਾਈਂ ਦੇ ਘਰ ਕਿਵੇਂ ਜਾਵਾਂ, ਕਿਵੇਂ ਜਾ ਸਕਦੀ ਹਾਂ? ਕਿਉਂਕਿ ਦੋਸ਼ ਇਤਨੇ ਜ਼ਿਆਦਾ ਨੇ, ਗੁਨਾਹ ਇਤਨੇ ਜ਼ਿਆਦਾ ਨੇ, ਕੀ ਮੂੰਹ ਲੈ ਕੇ ਜਾਵਾਂ, ਕਿਵੇਂ ਮਿਲਾਂਗੀ ਜਾ ਕੇ? ਆ ਸਾਡੇ ਘਰਾਂ 'ਚ ਰਿਵਾਜ਼ ਹੈ ਨਾ, ਬੱਚੀਆਂ ਨੂੰ ਪਹਿਲਾਂ ਬਚਪਨ ਤੋਂ ਹੀ ਮੱਤ ਦਿੱਤੀ ਜਾਂਦੀ, ਸਿਆਣੀਆਂ ਮਾਵਾਂ ਜਿਉਂ ਬੱਚੀ ਥੋੜ੍ਹੀ ਜਿਹੀ ਹੋਸ਼ ਸੰਭਾਲਦੀਆਂ ਨੇ ਅਤੇ ਉਹਨੂੰ ਸਮਝਾਉਣ ਲੱਗ ਪੈਂਦੇ ਨੇ, ਬੇਟਾ ਤੂੰ ਬਗਾਨੇ ਘਰ ਜਾਣਾ ਹੈ, ਤੂੰ ਦੂਜੇ ਘਰ ਜਾਣਾ ਹੈ। ਇਹ ਮੱਤ ਸਾਡੀਆਂ ਸਿਆਣੀਆਂ ਮਾਵਾਂ ਸਦਾ ਤੋਂ ਦਿੰਦੀਆਂ ਆਈਆਂ ਅਤੇ ਸ਼ਾਇਦ ਸਦਾ ਤੱਕ ਦਿੰਦੀਆਂ ਰਹਿਣਗੀਆਂ। ਇਹ ਮੱਤ ਉਪਦੇਸ਼ ਮਿਲਦਾ ਰਹੇਗਾ ਬੱਚੀਆਂ ਨੂੰ, ਬੇਟਾ ਤੂੰ ਦੂਜੇ ਘਰ ਜਾਣਾ ਹੈ। ਪਤਾ ਨਹੀਂ ਕਿਤੇ ਨੂੰ ਦੂਜੇ ਘਰ ਕੈਸਾ ਮਾਹੌਲ ਮਿਲੇ, ਕੈਸਾ ਪਰਿਵਾਰ ਮਿਲੇ, ਪਤਾ ਨਹੀਂ। ਅਤੇ ਬੱਚੀ ਵੀ ਇੱਕ ਆਸ ਬਣਾ ਬੈਠਦੀ ਹੈ ਕਿ ਮੈਂ ਦੂਜੇ ਘਰ ਜਾਣਾ ਹੈ, ਉੱਥੇ ਪਤਾ ਨਹੀਂ ਮੇਰੀ ਅੱਜ ਕੱਲ੍ਹ ਸ਼ਬਦ ਐਡਜਸਟਮੈਂਟ ਮੰਨਦੇ ਆ, ਹੋਣੀ ਕਿ ਨਹੀਂ ਹੋਣੀ, ਕੀ ਵਰਤੇਗੀ, ਕਿਵੇਂ ਹੋਏਗੀ। ਅਤੇ ਗੁਰਬਾਣੀ ਨੇ ਉੱਥੇ ਇੱਕ ਬੜਾ ਸੁੰਦਰ ਗੱਲ ਕੀਤੀ। ਇੱਕ ਬੱਚੀ ਆਪਣੇ ਪਿਤਾ ਦੇ ਲਾਡ ਵਿੱਚ ਆ ਕੇ, ਪਿਆਰ ਵਿੱਚ ਆ ਕੇ, ਵਿਆਹੁਣ ਯੋਗ ਬੱਚੀ ਦਾਜ ਮੰਗ ਰਹੀ ਹੈ। ਅਤੇ ਸੰਸਾਰ ਦੇ ਅੱਜ ਦੀ ਬੱਚੀ ਜਾਂ ਸੰਸਾਰਕ ਬੱਚੀ ਵਸਤੂਆਂ ਮੰਗਦੀ ਹੈ, ਪਦਾਰਥ ਮੰਗਦੀ ਹੈ, ਲੇਕਿਨ ਗੁਰਮਤ ਦੇ ਦ੍ਰਿਸ਼ਟੀਕੋਣ 'ਚ ਇੱਕ ਆਹ ਬੱਚੀ ਜੋ ਜੀਵਾਤਮਾ ਰੂਪੀ ਬੱਚੀ ਹੈ, ਇਹ ਗੁਰੂ ਪਿਤਾ ਤੋਂ ਇੱਕ ਦਾਜ ਮੰਗਦੀ ਹੈ। ਇਹ ਪਿਤਾ ਮੈਨੂੰ ਤੋਰਨ ਲੱਗਾ ਹੈ ਨਾ, ਇੱਕ ਦਾਜ ਹਰ ਪ੍ਰਭ ਮੇਰੇ ਬਾਬੁਲਾ, ਹਰ ਦੇਵੋ ਦਾਨਮੈਂ ਦਾਜੋ, ਹਰ ਕੱਪੜਾ ਹਰ ਸ਼ੋਭਾ ਦੇਵੋ, ਜਿਤ ਸਵਰ ਹੈ ਮੇਰਾ ਕਾਜ, ਜਿਹਦੇ ਨਾਲ ਮੇਰਾ ਇਹ ਵਿਆਹ ਰੂਪੀ ਕਾਰਜ ਸੰਵਰ ਜਾਏ, ਕਿਉਂਕਿ ਮੈਂ ਸਹੁਰੇ ਘਰ ਜਾਣਾ ਹੈ ਅਤੇ ਸਹੁਰੇ ਘਰ ਜਾ ਕੇ ਕੀ ਮੂੰਹ ਦੇਵਾਂਗੇ। ਅਸੀਂ ਸਮਾਜਿਕ ਦ੍ਰਿਸ਼ਟੀਕੋਣ 'ਚ ਇਹੀ ਸਮਝ ਬੈਠੇ ਕਿ ਸ਼ਾਇਦ ਬਹੁਤਾ ਧਨ ਪਦਾਰਥ ਲੈ ਕੇ ਜਾਵਾਂਗੀਆਂ ਅਤੇ ਸ਼ਾਇਦ ਸਹੁਰੇ ਘਰ ਬਹੁਤਾ ਮਾਣ ਹੋਵੇਗਾ। ਨਹੀਂ, ਬਹੁਤਾ ਧਨ ਪਦਾਰਥ ਨਾਲ ਮਾਣ ਨਹੀਂ ਹੋਵੇਗਾ, ਗੁਣਾਂ ਕਰਕੇ ਮਾਣ ਹੋਵੇਗਾ, ਵਿਦਿਆ ਕਰਕੇ ਮਾਣ ਹੋਵੇਗਾ। ਕਿਉਂਕਿ ਫਿਰ ਬੇਨਤੀ ਕਰਦੇ ਹਾਂ, ਸ਼ਕਲ ਤਾਂ ਵਿਆਹ ਤੋਂ ਪਹਿਲਾਂ ਹੀ ਮਾਇਨੇ ਰੱਖਦੀ ਹੈ। ਖਿਮਾ ਕਰ ਦੇਣਾ, ਸ਼ਕਲ ਅਤੇ ਬਾਹਰੀ ਸੁੰਦਰਤਾ ਇਹ ਵਿਆਹ ਤੋਂ ਪਹਿਲਾਂ ਪਹਿਲਾਂ ਮਾਇਨੇ ਰੱਖਦੀ ਹੈ, ਵਿਆਹ ਤੋਂ ਬਾਅਦ ਵਿੱਚ ਅਕਲ ਅਤੇ ਗੁਣ ਮਾਇਨੇ ਰੱਖਦੇ ਨੇ। ਹਾਂ, ਪਹਿਲੀ ਪਸੰਦਗੀ ਸਾਡੀ ਸ਼ਕਲ 'ਤੇ ਹੁੰਦੀ ਹੈ, ਸੁੰਦਰ ਚਿਹਰਾ ਹੈ, ਸੁੰਦਰ ਕੱਦ ਕਾਠੀ ਹੈ, ਸਰੂਪ ਸੋਹਣਾ ਹੈ, ਇਹ ਸ਼ਕਲ, ਇੱਕ ਚਿੱਟੇ ਕੱਪੜੇ ਨੇ, ਸੋਹਣੀ ਪੱਗ ਬੱਧੀ ਹੋਈ ਹੈ, ਬਾਹਰ ਲਿਬਾਸ ਚੰਗਾ ਪਾਇਆ, ਇਹ ਤਾਂ ਕੇਵਲ ਦੂਰੋਂ ਦੇਖਣ ਤੱਕ ਸੀਮਿਤ ਹੈ, ਵਰਤੋਂ 'ਚ ਇਹਨਾਂ ਦਾ ਕੋਈ ਵਿਵਹਾਰ ਨਹੀਂ। ਵਿਆਹ ਤੋਂ ਪਹਿਲਾਂ ਸ਼ਕਲ ਮਾਇਨੇ ਰੱਖਦੀ ਹੋਏਗੀ, ਲੇਕਿਨ ਵਿਆਹ ਤੋਂ ਅਗਲੇਰੇ ਦਿਨ ਅਕਲ ਮਾਇਨੇ ਰੱਖੇਗੀ। ਸ਼ਕਲ ਬੜੀ ਖੂਬਸੂਰਤ ਹੋਵੇ, ਅਕਲ ਨਾ ਹੋਵੇ, ਸਹੁਰੇ ਕਸ ਨਹੀਂ ਵੱਸ ਸਕਦੀ। ਸ਼ਕਲ ਕੁਰੂਪ ਹੋਵੇ, ਅਕਲ ਬਹੁਤ ਹੋਵੇ, ਸਹੁਰੇ ਘਰ ਮਾਣ ਮਿਲੇਗਾ। ਔਰ ਭਗਤੀ ਮੰਡਲ ਵਿੱਚ ਤਾਂ ਐਸਾ ਹੀ ਹੈ। ਸੋਹਣਿਆਂ ਦਾ ਮੁੱਲ ਤਾਂ ਸ਼ਾਇਦ ਇੱਕ ਅੱਟੀ ਨਹੀਂ ਪਿਆ। ਯੂਸਫ ਬੜਾ ਸੋਹਣਾ ਸੀ ਨਾ, ਅਤੇ ਬਾਜ਼ਾਰ ਵਿੱਚ ਕੀਮਤ ਕਿਤਨੇ ਪਈ ਸੀ? ਕੱਚੇ ਸੂਤ ਦੀ ਇੱਕ ਅੱਟੀ, ਅਤੇ ਭੀਲਣੀ ਬੜੀ ਕਾਲੀ ਸੀ, ਅਤੇ ਕਿੰਨਾ ਮੁੱਲ ਪਿਆ? ਰਾਮ ਚੱਲ ਕੇ ਗਏ। ਅਸ਼ਟਾਵਕਰ ਕਿਤਨੇ ਕੁੱਬੇ ਨੇ, ਜਨਕ ਦੇ ਗੁਰੂ ਹੋਣ ਦਾ ਮਾਣ ਮਿਲਿਆ। ਕੁਬਜ਼ਾਂ ਕੁੱਬੀ ਹੈ, ਕ੍ਰਿਸ਼ਨ ਜੀ ਆਪ ਕੁੱਬ ਕੱਢ ਦਿੰਦੇ ਨੇ। ਇੱਥੇ ਸ਼ਕਲਾਂ ਨਹੀਂ, ਇੱਥੇ ਅਕਲਾਂ ਮਾਇਨੇ ਰੱਖਦੀਆਂ ਨੇ। ਅਤੇ ਪ੍ਰਭੂ ਦੇ ਘਰ ਜਾਣਾ ਹੈ ਅਤੇ ਇਸ ਸ਼ਕਲ ਨੇ ਨਹੀਂ ਜਾਣਾ, ਅਕਲ ਨੇ ਜਾਣਾ ਹੈ। ਪ੍ਰਭੂ ਦੇ ਘਰ ਜਾਣਾ ਹੈ, ਅਸਾਂ ਡੋਲੀ ਚੜ੍ਹ ਕੇ ਜਾਣਾ ਹੈ, ਲੇਕਿਨ ਉਹ ਡੋਲੀ ਕਹਾਰਾਂ ਨੇ ਨਹੀਂ ਚੁੱਕੀ ਹੋਣੀ, ਉਹ ਡੋਲੀ ਗੁਣਾਂ ਨੇ ਚੁੱਕੀ ਹੋਣੀ ਆ। ਜੇ ਗੁਣ ਹੋਵਣ ਗੰਠੜੀਏ, ਜੇ ਗੰਠੜੀ ਵਿੱਚ ਗੁਣ ਹੋਣਗੇ ਤਦ ਪ੍ਰਭੂ ਸਾਈਂ ਦਾ ਘਰ ਮਿਲੇਗਾ, ਜੇ ਗੁਣ ਨਹੀਂ ਤਾਂ ਪ੍ਰਭੂ ਸਾਈਂ ਦਾ ਘਰ ਨਹੀਂ ਮਿਲੇਗਾ। ਅਤੇ ਮੇਰੇ ਵਿੱਚ ਤਾਂ ਗੁਣ ਹੀ ਕੋਈ ਨਹੀਂ, ਸਮਾਈ ਨਹੀਂ ਮੇਰੀ ਕਿਤੇ। ਹਾਂ, ਕਿਉਂ ਸ਼ੋਹਰ ਆਵਣ ਜਾ, ਕਿਵੇਂ ਜਾਵਾਂ ਮੈਂ, ਕਿਵੇਂ ਜਾਵਾਂ? ਫਿਰ ਇਹ ਵੀ ਗੱਲ ਨਹੀਂ ਕਿ ਉਹ ਕੋਈ ਮਜ਼ਬੂਰ ਹੈ, ਮੇਰੇ 'ਤੇ ਇੱਕ 'ਤੇ ਨਿਰਭਰ ਹੈ। ਬੇਨਤੀ ਕਰਦਾ, ਸਮਾਜ 'ਤੇ ਹੋ ਸਕਦਾ ਸਮਾਜਿਕ ਕਾਨੂੰਨ ਸਾਡਾ ਇੱਕ 'ਤੇ ਨਿਰਭਰ ਕਰ ਦਿੰਦਾ ਹੋਵੇ, ਲੇਕਿਨ ਪ੍ਰਭੂ ਇੱਕ 'ਤੇ ਨਿਰਭਰ ਨਹੀਂ ਹੈ, ਕਿਉਂਕਿ ਉਹਦਾ ਸਰੀਰ ਰਿਸ਼ਤਾ ਹੀ ਨਹੀਂ ਹੈ। ਉਹ ਅਧਿਆਤਮਿਕ ਰਿਸ਼ਤੇ ਮੰਡਲਾਂ ਦਾ ਵਾਸੀ ਹੈ, ਅਤੇ ਉਹਦਾ ਰਿਸ਼ਤਾ ਵੀ ਆਤਮਕ ਹੈ, ਸਰੀਰਾਂ ਦਾ ਤਾਂ ਰਿਸ਼ਤਾ ਹੀ ਨਹੀਂ ਉੱਥੇ ਕੋਈ। ਉੱਥੇ ਤਾਂ ਇੱਕ ਤੋਂ ਇੱਕ ਚੜ੍ਹਾਉਂਦੀਆਂ, ਉਸ 'ਤੇ ਦਰ 'ਤੇ ਤਾਂ ਮੇਰੇ ਵਰਗੀ ਦੀ ਕੀਮਤ ਕੀ? ਉੱਥੇ ਤਾਂ ਇੱਕ ਤੋਂ ਇੱਕ ਚੜ੍ਹਦੀਆਂ ਕਲਾ ਦੀਆਂ, ਇੱਕ ਤੋਂ ਇੱਕ ਸੋਹਣੀਆਂ, ਜਪ ਵਾਲੀਆਂ, ਤਪ ਵਾਲੀਆਂ, ਭਗਤੀ ਵਾਲੀਆਂ, ਗਿਆਨ ਵਾਲੀਆਂ, ਆਚਰਜ ਵਾਲੀਆਂ, ਆਸ਼ਚਰਿਆ ਵਾਲੀਆਂ, ਇੱਕ ਤੋਂ ਇੱਕ ਚੜ੍ਹਾਉਂਦੀਆਂ, ਉਹਦੇ ਦਰ 'ਤੇ ਤਾਂ ਕੌਣ ਕੌਣ ਨਹੀਂ ਬੈਠਾ। ਸੋਦਰ ਦਾ ਕਿਤੇ ਜਾਪ ਕਰੀਏ, ਗਾਵਣ ਤੁਧਨੂ ਇੰਦਰ ਇੰਦਰਾਸਨ, ਦੇਵਤਿਆਂ ਦਰ ਨਾਲੇ ਇੰਦਰ ਵਰਗੇ ਲਾਈਨ 'ਚ ਖੜ੍ਹੇ ਨੇ, ਉਹਦੇ ਦਰ 'ਤੇ ਤਾਂ ਇੱਕ ਤੋਂ ਇੱਕ ਚੜ੍ਹਾਉਂਦੀਆਂ। ਭਾਈ ਗੁਰਦਾਸ ਜੀ ਵਰਗੇ ਕਹਿੰਦੇ ਨਾ, ਮੇਰੀ ਬਾਤ ਕਿਉਂ ਪੁੱਛੇਗਾ ਉੱਥੇ, ਕੈਸੇ ਬਹੁ ਨਾਇਕ ਕੀ ਨਾਇਕਾ ਕਹਾਈਏ, ਉਹਦੀਆਂ ਤਾਂ ਨਾਇਕਾਵਾਂ ਹੀ ਬਹੁਤ ਨੇ। ਆ ਪੁਰਾਣੀ ਕਹਾਵਤ ਹੈ ਨਾ ਦੁਆਪਰ ਦੀ, ਕਿ ਕ੍ਰਿਸ਼ਨ ਜੀ ਦੀਆਂ 1600 ਗੋਪੀਆਂ ਸਨ, ਪੁਰਾਣੀ ਕਹਾਵਤਾਂ ਅਸੀਂ ਪੜ੍ਹਦੇ ਹਾਂ, ਅਤੇ ਹਰ ਗੋਪੀ ਦੀ ਮੰਗ ਸੀ ਕਿ ਕ੍ਰਿਸ਼ਨ ਦਾ ਸਾਥ ਮੈਨੂੰ ਮਿਲੇ। ਉਹ ਤਾਂ ਦੁਆਪਰ ਦੀ ਸਾਖੀ ਸੁਣਨ ਪੜ੍ਹਨ ਵਿੱਚ ਹੀ ਆਉਂਦੀ ਹੈ। ਆਤਮਕ ਮੰਡਲ 'ਚ ਹਰ ਜਿਗਿਆਸੂ ਦੀ ਮੰਗ ਹੈ ਮੈਨੂੰ ਕਰਤੇ ਦਾ, ਮੈਨੂੰ ਭਰਤੇ ਦਾ, ਮੈਨੂੰ ਪ੍ਰਭੂ ਦਾ ਸਾਥ ਮਿਲੇ। ਸਾਡੀ ਅਰਦਾਸਾਂ ਕਰਨਾ, ਬੇਨਤੀਆਂ ਕਰਨਾ, ਪਾਠ ਕਰਨਾ, ਜਪ ਕਰਨਾ, ਤਪ ਕਰਨਾ, ਕੀਰਤਨ ਕਰਨਾ ਹੋਰ ਕਾਹਦੇ ਵਾਸਤੇ ਹੈ? ਜੇ ਨਿਸ਼ਾਨਾ ਇਸ ਤੋਂ ਸਿਵਾ ਕੋਈ ਹੋਰ ਹੈ ਤਾਂ ਖਿਮਾ ਕਰਨਾ ਇਹ ਨਿਰਰਥਕ ਹੈ। ਜੇ ਨਿਸ਼ਾਨਾ ਪਰਮਾਤਮਾ ਤੋਂ ਬਿਨਾਂ ਕੁਛ ਹੋਰ ਹੈ ਫਿਰ ਸਮਝ ਲਓ ਅਸੀਂ ਕੁਚੱਜੀਆਂ ਹਾਂ। ਅਤੇ ਕੁਚੱਜੀਆਂ ਦੀ ਹਾਲਤ ਇਹ ਹੈ ਕਿ ਉਹ ਤੋਂ ਵਸਤੂ ਮਿਲੀਆਂ ਉਹਦੇ ਨਾਲ ਰੁੱਝ ਗਈਆਂ। ਔਰ ਇਹ 'ਚ ਜ਼ਿਕਰ ਕੀਤਾ ਮੈਂ ਕੁਚੱਜੀ ਜੁੜ ਗਈ ਤੇਰੇ ਵੱਲੋਂ ਵਸਤੂਆਂ ਮਿਲਦੀਆਂ ਰਹੀਆਂ। ਤੂੰ ਤਾਂ ਦਾਤਾ ਐਸਾ ਦਾਨੀ ਹੈ ਜੋ ਮੇਰੀਆਂ ਸਰੀਰਕ ਸੰਸਾਰਕ ਲੋੜਾਂ ਪੂਰੀਆਂ ਕਰਦਾ ਰਿਹਾ ਅਤੇ ਮੈਂ ਉਹਨਾਂ ਲੋੜਾਂ ਵਿੱਚ ਹੀ ਉਲਝ ਕੇ ਰਹਿ ਗਈ। ਅਤੇ ਜਦੋਂ ਜਾਗ ਆਈ, ਸਮਝ ਆਈ, ਉਹਨੇ 'ਚ ਸਮਾਂ ਬਹੁਤ ਲੰਘ ਚੁੱਕਾ ਸੀ, ਬਹੁਤ ਸਮਾਂ ਲੰਘ ਚੁੱਕਾ ਸੀ। ਬਾਬਾ ਕਬੀਰ ਜੀ ਗੱਲ ਦਾਵਾ ਕਰਕੇ ਕਹਿੰਦੇ ਨੇ ਹਰ ਜੀਵ ਦੀ ਸੁਰਤ ਜਾਗਦੀ ਹੈ, ਇੱਕ ਵਾਰ ਹਰ ਜੀਵ ਦੀ ਸੁਰਤ ਜਾਗਦੀ ਹੈ, ਲੇਕਿਨ ਕਦੋਂ ਜਾਗਦੀ ਹੈ? ਜੇ ਤੇ ਸਤ ਸੰਗ ਕਰਦਿਆਂ ਕਰਦਿਆਂ, ਸਾਧੂ ਸੰਗ ਕਰਦਿਆਂ ਕਰਦਿਆਂ, ਸੰਤ ਸੰਗ ਕਰਦਿਆਂ ਕਰਦਿਆਂ ਸੁਰਤ ਜਾਗ ਪਈ ਤਾਂ ਮੁਬਾਰਕ, ਨਹੀਂ ਤਾਂ ਫਿਰ ਡੰਡਾ ਮਾਰ ਕੇ ਜਗਾਏਗਾ। ਜੇ ਤਾਂ ਕੋਈ ਪਿਆਰ ਨਾਲ ਜਾਗ ਪਿਆ ਤਾਂ ਜਾਗ ਪਿਆ, ਨਹੀਂ ਤਾਂ ਮਾਰੇਗਾ, ਜਗਾਏਗਾ ਜ਼ਰੂਰ। ਪੁਰਾਣਾ ਰਿਵਾਜ ਹੈ, ਸ਼ਾਇਦ ਆਪ ਬਜ਼ੁਰਗਾਂ ਨੂੰ ਪਤਾ ਹੋਵੇਗਾ, ਸੁੱਤੇ ਪਏ ਨੂੰ ਮਾਰਦਾ ਕੋਈ ਨਹੀਂ। ਪੁਰਾਣੇ ਬਹਾਦਰ ਸੂਰਮੇ ਸੁੱਤੇ ਪਏ ਨੂੰ ਨਹੀਂ ਸੀ ਮਾਰਦੇ, ਜਗਾ ਕੇ ਮਾਰਦੇ ਸੀ। ਜਮ ਵੀ ਸੁੱਤੀ ਸੁਰਤ ਨੂੰ ਨਹੀਂ ਮਾਰਦਾ, ਜਗਾਉਂਦਾ ਪਹਿਲਾਂ, ਡੰਡਾ ਮਾਰਦਾ ਹੈ, ਜਗਾਉਂਦਾ ਹੈ, ਫਿਰ ਜਗਾ ਕੇ ਫਿਰ ਕਹਿੰਦਾ ਚੱਲ, ਹੁਣ ਚੱਲ, ਅਤੇ ਫਿਰ ਉਦੋਂ ਵਕਤ ਤੋਂ ਖੁੰਝ ਚੁੱਕਾ ਹੁੰਦਾ। ਕਹ ਕਬੀਰ ਤਬ ਹੀ ਨਰ ਜਾਗੈ, ਜਮਕਾ ਡੰਡ ਮੋਢ ਮੈਂ ਲਾ ਕੇ। ਠਾਸ ਡੰਡਾ ਵੱਜਦਾ ਹੈ, ਆਤਮਕ ਜਾਗ ਖੁੱਲ੍ਹ ਜਾਂਦੀ ਹੈ, ਆਤਮਕ ਨੇਤਰ ਸੂਤਰ ਸੁਰਤ ਦੇ ਨੇਤਰ ਖੁੱਲ੍ਹ ਜਾਂਦੇ ਨੇ। ਜਦ ਸੁਰਤ ਦੇ ਨੇਤਰ ਖੁੱਲ੍ਹਦੇ ਨੇ ਤਦ ਤੱਕ ਸਵਾਸਾਂ ਦੀ ਗਿਣਤੀ ਮੁੱਕ ਚੁੱਕੀ ਹੁੰਦੀ ਹੈ। ਔਰ ਉਹੀ ਪੀੜਾ ਮੌਤ ਦੀ ਪੀੜਾ ਹੈ, ਪਛਤਾਵਾ, ਹਾਏ ਮੈਂ ਤਾਂ ਕੀਤਾ ਕੁਝ ਨਹੀਂ, ਜਪਿਆ ਕੁਝ ਨਹੀਂ, ਸੁੱਤੇ ਲੰਘਿਆ ਸਮਾਂ ਸਾਰਾ। ਆ ਕਦੇ ਕਦੇ ਹੁੰਦਾ ਨਾ, ਬੱਸ ਸਫ਼ਰ ਕਰੀਏ ਅਤੇ ਅਸੀਂ ਕਿਸੇ ਸਥਾਨ 'ਤੇ ਰੁਕਣਾ ਦੇਖਣਾ ਚਾਹੀਏ ਅਤੇ ਝਪਕੀ ਲੱਗ ਜਾਏ, ਅੱਖ ਲੱਗ ਜਾਏ ਅਤੇ ਪਤਾ ਲੱਗ ਗਿਆ ਅਗਲੇ ਸਟੇਸ਼ਨ 'ਤੇ ਪਹੁੰਚ ਗਏ, ਦੂਰ ਲੰਘ ਗਏ, ਉਹ ਤਾਂ ਬਹੁਤ ਪਿੱਛੇ ਰਹਿ ਗਿਆ, ਹੁਣ ਬੱਸ ਪਿੱਛੇ ਤਾਂ ਆਉਣ ਰਹੀ, ਉਹ ਤਾਂ ਅੱਗੇ ਜਾਏਗੀ। ਇਹ ਦੁਨੀਆਂ ਦੇ ਵਿੱਚ ਫਿਰ ਵੀ ਅਸੀਂ ਮੁੜ ਕੇ ਪਿੱਛੇ ਚਲੇ ਜਾਵਾਂਗੇ, ਲੇਕਿਨ ਸਵਾਸਾਂ ਦੀ ਬੱਸ ਲੰਘ ਗਈ ਅਤੇ ਗਈ। ਇਸੇ ਕਰਕੇ ਕਹਿੰਦੇ ਨੇ ਜਾਗੇਗਾ ਜ਼ਰੂਰ, ਐਸਾ ਹੈ ਨਹੀਂ ਕਿ ਜਾਗੇ ਨਾ, ਜਗਾਏਗਾ। ਤਾਂ ਹੀ ਸਤਿਗੁਰ ਕਹਿੰਦੇ ਜਾਗ ਲਿਓ ਰੇ ਮਨਾ, ਜਾਗ ਲਓ, ਜਾਗ ਲਾ ਭਾਈ, ਜਾਗ ਲਾ, ਹੋਸ਼ ਵਿੱਚਾ, ਜਾਗੋ ਜਾਗੋ, ਸੁੱਤਿਓ ਜਾਗ ਪੋ, ਜਾਗ ਪੋ, ਜਾਗ ਪੋ, ਜਾਗ ਪੋ। ਤਾਂ ਹੀ ਸਤਿਗੁਰੂ ਬਾਰ ਬਾਰ ਕਹਿੰਦੇ ਨੇ ਜਾਗ ਜਾਗ, ਅਤੇ ਪ੍ਰਭੂ ਦੀ ਆਵਾਜ਼ ਨਾ ਜਾਗ। ਇੱਕ ਬੇਨਤੀ ਹੋਰ ਕਰਦੇ, ਇਸੇ ਰਾਗ 'ਚ ਸਤਿਗੁਰੂ ਨੇ ਬੜੇ ਪਿਆਰ ਦੇ ਰੰਗ ਵਿੱਚ ਆ ਕੇ ਆਖਿਆ, ਕੁਚੱਜੀ ਸੀ ਸੌਂ ਗਈ, ਜਾ ਕੇ ਕਿਵੇਂ ਹੁਣ ਕਿਵੇਂ ਜਾ ਕੇ, ਪੀਓ ਮਦਰੋ ਤਨ ਮਤਵੰਤਾ, ਹੁਣੇ ਨਸ਼ਾ ਪੀ ਲਿਆ ਸੌਂ ਗਈ, ਖੂਕ ਮਾਇਆ ਦਾ ਨਸ਼ਾ ਪੀ ਲਿਆ, ਅਮਲ ਗਲੋਲਾ ਕੂੜਕਾ, ਜੋ ਖਾਣ ਪੀਣ ਤਾਂ ਕਰਤੇ ਨੇ, ਭਰਤੇ ਨੇ ਤਾਂ ਸਭ ਕੁਛ ਦਿੱਤਾ ਸੀ, ਕਰ ਲਿਆ ਲਿਆ ਕੇ ਲੈ ਖਾ ਹੰਡਾ ਮੌਜ ਮਾਣ, ਲੇਕਿਨ ਇਹ ਕੇਵਲ ਪਦਾਰਥਾਂ ਦੇ ਰਸ ਵਿੱਚ ਹੀ ਇਤਨੀ ਰਸਮਗਨ ਹੋ ਗਈ ਕਿ ਭਰਤੇ ਦੀ ਯਾਦ ਹੀ ਭੁੱਲ ਗਈ। ਅਤੇ ਫਿਰ ਕਦੋਂ ਜਾਗੇਗੀ? ਧਨ ਜਾਗੈ ਜੇ ਪਿਰ ਬੋਲਨਤਾ, ਜੇ ਉਹ ਪਿਆਰ ਵਿੱਚ ਆ ਕੇ ਜਗਾ ਲਏ ਅਤੇ ਇਹ ਜਾਗ ਪਏ ਤਾਂ ਜੀਵਨ ਸਫਲ। ਅਤੇ ਜੇ ਉਸਨੇ ਪਿਆਰ ਵਿੱਚ ਆ ਕੇ ਇੱਕ ਆਵਾਜ਼ ਦਿੱਤੀ, ਦੋ ਆਵਾਜ਼ਾਂ ਦਿੱਤੀਆਂ, ਤਿੰਨ ਆਵਾਜ਼ਾਂ ਦਿੱਤੀਆਂ, ਇਹ ਤੋਂ ਬਾਅਦ 'ਚ ਆਵਾਜ਼ ਹੀ ਨਹੀਂ ਦਿੰਦਾ, ਇਹ ਤੋਂ ਬਾਅਦ 'ਚ ਆਵਾਜ਼ ਨਹੀਂ ਦਿੰਦਾ। ਇੱਕ ਹੱਦ ਆਉਂਦੀ ਹੈ, ਬੇਨਤੀ ਕਰਦੇ ਆਤਮਕ ਜੀਵਨ ਵਿੱਚ ਇੱਕ ਹੱਦ ਆਉਂਦੀ ਹੈ, ਜੇ ਉਸ ਤੋਂ ਪਹਿਲਾਂ ਜਾਗ ਪਏ ਤਾਂ ਜਾਗ ਪਏ, ਅਤੇ ਜੇ ਉਹ ਹੱਦ ਟੱਪ ਗਏ ਫਿਰ ਜਾਗ ਵੀ ਪਏ, ਫਿਰ ਸਿਵਾਏ ਪਛਤਾਵੇ ਤੋਂ ਹੋਰ ਕੁਝ ਬਾਕੀ ਨਹੀਂ ਰਹਿੰਦਾ। ਜਾਗ ਤਾਂ ਪਏ, ਲੇਕਿਨ ਸਿਵਾਏ ਪਛਤਾਵੇ ਤਾਂ ਹੋਰ ਕੁਝ ਬਾਕੀ ਨਹੀਂ ਪੱਲੇ ਰਿਹਾ ਤੇ ਪਛਤਾਵਾ ਇਹ ਦੁੱਖ ਹੈ। ਅੱਜ ਇਹ ਕਹਿਣ ਲੱਗੇ ਪਛਤਾਵਾ ਹੀ ਇਸ ਗੱਲ ਦਾ ਹੈ ਕਿ ਮੈਂ ਜਦੋਂ ਜਾਗ ਕੇ ਉਹਦੇ ਘਰ ਗਈ ਤੇ ਦੇਖਿਆ ਉੱਥੇ ਤਾਂ ਇੱਕ ਦੋ ਇੱਕ ਚੜ੍ਹਦੀਆਂ ਬੈਠੀਆਂ ਸੀ ਤੇ ਮੇਰੀ ਬਾਤ ਕਿਹਨੇ ਪੁੱਛਣੀ, ਇੱਕ ਦੋ ਇੱਕ ਚੜ੍ਹਦੀਆਂ ਉੱਥੇ ਤਾਂ ਇੱਕ ਤੋਂ ਇੱਕ ਸੋਹਣੀਆਂ। ਗੁਰ ਬੇਨਤੀ ਕਰਦੇ ਹਾਂ ਆ ਸਰੀਰਕ ਮੇਕਅਪ ਕਰ ਅਸੀਂ ਜਿਤਨਾ ਮਰਜ਼ੀ ਬੈਠ ਜਾਈਏ ਨਾ ਗੁਰੂ ਨਹੀਂ ਰੀਝਣ ਲੱਗਾ ਇਹਨਾਂ 'ਤੇ। ਜਿੰਨਾ ਮਰਜ਼ੀ ਲੀਪਾ ਪੋਤੀ ਕਰਕੇ ਬੈਠ ਜਾਈਏ ਅਸੀਂ ਸਰੀਰ ਨੂੰ ਸਵਾਰ ਸਵਾਰ ਕੇ, ਭਾਵੇਂ ਕਾਲੇ ਕੱਪੜੇ ਪਾ ਕੇ ਚਿੱਟੇ ਕੱਪੜੇ ਪਾ ਕੇ ਜਿਹੜੇ ਮਰਜ਼ੀ ਪਾ ਕੇ ਬੈਠਦੇ ਰਹੀਏ ਗੁਰੂ ਨਹੀਂ ਰੀਝਣ ਲੱਗਾ ਇਹਨਾਂ ਕੱਪੜਿਆਂ 'ਤੇ, ਨਾ ਇਹ ਗੁਰੂ ਸਰੀਰ ਦੇ ਚੋਲੇ 'ਤੇ ਰੀਝਣ ਲੱਗਾ, ਕਿਉਂਕਿ ਉਹ ਕੰਤ ਤਾਂ ਆਤਮਕ ਗੁਣਾਂ 'ਤੇ ਰੀਝਦਾ ਹੈ, ਉਹ ਤਾਂ ਗੁਣਾਂ 'ਤੇ ਰੀਝਦਾ ਹੋਇਆ ਸਰੀਰ 'ਤੇ ਨਹੀਂ ਰੀਝਦਾ। ਉੱਥੇ ਜਾ ਕੇ ਇੱਥੇ ਕੌਣ ਜਾਣੇ ਮੇਰਾ ਨਾਮ ਜੀ, ਉੱਥੇ ਤਾਂ ਮੇਰਾ ਨਾਮ ਹੀ ਨਹੀਂ ਕੋਈ ਜਾਣਦਾ, ਇੱਥੇ ਤਾਂ ਆਪਣੇ 'ਚ ਮੈਂ ਬੜਾ ਵੱਡਾ ਸਿਕੰਦਰ ਸਾਂ, ਇੱਥੇ ਤਾਂ ਧਨਵੰਤਰ ਸਾਂ, ਇੱਥੇ ਤਾਂ ਆਪਣੇ ਆਪ 'ਚ ਮੈਂ ਦੁਰਯੋਧਨ ਸਾਂ, ਇੱਥੇ ਤਾਂ ਬਹੁਤ ਵੱਡਾ ਸਾਂ, ਲੇਕਿਨ ਉੱਥੇ ਕੋਈ ਨਾਮ ਹੀ ਨਹੀਂ ਪੁੱਛਦਾ ਤੂੰ ਕੌਣ ਹੈ ਕਿੱਥੋਂ ਆਇਆ, ਕੋਈ ਬਾਤ ਨਹੀਂ ਪੁੱਛਦਾ। ਜਪਜੀ ਸਾਹਿਬ ਜੀ ਤੁੱਕ ਵਾਰ ਵਾਰ ਪੜ੍ਹੀ ਜਾਂਦੀ ਨਾ, ਅਸੀਂ ਤਾਂ ਪੜ੍ਹਨ 'ਚ ਕਿਸੇ ਨੂੰ ਪੜ੍ਹਨਾ ਖਮਿਆ ਕਰ ਦੇਣਾ, ਜੇ ਰਟੰਤ ਪੜ੍ਹਨਾ ਹੈ ਤਾਂ ਸਿਰਫ ਇਵੇਂ ਹੈ ਜਿਵੇਂ ਮੀਲ ਪੱਥਰ ਫੜ ਕੇ ਬਹਿ ਗਏ। ਦਿੱਲੀ 100 ਮੀਲ ਦੂਰ ਹੈ, ਦਰਬਾਰ ਸਾਹਿਬ 500 ਮੀਲ ਦੂਰ ਹੈ, 250 ਮੀਲ ਦੂਰ ਹੈ, ਪਤਾ ਲੱਗ ਗਿਆ ਫੜ ਕੇ ਬਹਿ ਗਏ। ਦਰਬਾਰ ਸਾਹਿਬ 250 ਮੀਲ ਦੂਰ ਹੈ, 250 ਮੀਲ ਦੂਰ ਹੈ, 250 ਮੀਲ ਦੂਰ ਹੈ, ਤਾਂ ਤੁਰੇ ਹੈ ਹੀ ਨਹੀਂ, ਉਹ ਥੋੜ੍ਹਾ ਤਲ ਕੇ ਆਏਗਾ, ਚੱਲ ਕੇ ਜਾਣਾ ਪਏਗਾ, ਇੱਕ ਇੱਕ ਕਦਮ ਚੱਲਣਾ ਪਏਗਾ। ਗਿਣਤੀ ਕਰਨ ਦੇ ਨਾਲ ਕਿ 250 ਮੀਲ ਦੂਰ ਹੈ, 250 ਮੀਲ ਦੂਰ ਹੈ, 250 ਮੀਲ ਦੂਰ ਹੈ, ਦਰਬਾਰ ਸਾਹਿਬ ਨਹੀਂ ਪਹੁੰਚ ਸਕਦੇ, ਅਤੇ ਚੱਲ ਕੇ ਜਾਣਾ ਪਏਗਾ। ਅਤੇ ਅਸੀਂ ਇਹੀ ਕਰ ਰਹੇ ਹਾਂ, ਉਹ 250 ਮੀਲ ਦੂਰ ਹੈ, ਬਹੁਤ ਦੂਰ ਹੈ, ਬਹੁਤ ਦੂਰ ਹੈ, ਬਹੁਤ ਦੂਰ ਹੈ, ਲੇਕਿਨ ਨਹੀਂ ਸਤਿਗੁਰੂ ਕਹਿੰਦੇ ਨਹੀਂ ਤੇ ਨੇੜੇ ਹੈ, ਤੇ ਨੇੜੇ ਹੈ, ਤੇ ਨੇੜੇ ਹੈ, ਇਸੇ ਕਿਹਾ ਤਾਂ ਉਲਟਾ ਹੈ। ਦੁਨੀਆਂ ਕਹਿੰਦੇ ਦੂਰ ਹੈ, ਸਤਿਗੁਰੂ ਕਹਿੰਦੇ ਨੇੜੇ ਹੈ, ਦੂਰ ਨਾ ਜਾਣੇ, ਉਹ ਦੂਰ ਨਹੀਂ ਗਾ, ਉਹ ਤਾਂ ਨੇੜੇ ਹੈ। ਇੱਥੇ ਅਸੀਂ ਸਮਝਦੇ ਸੀ ਜੇ ਜੁਗ ਚਾਰੇ ਯਾਰ ਜਾ ਹੋਰ ਦੱਸਣੀ ਹੋਏ, ਚਾਰ ਯੁਗਾਂ ਦੀ ਯਾਰ ਜਾ ਹੋਰ ਦੱਸ ਗੁਣੀ ਹੋ ਗਈ, ਕੋਈ ਫਰਕ ਨਹੀਂ ਪੈਂਦਾ। ਫਿਰ ਕਹਿਣ ਲੱਗੇ ਚੰਗਾ ਨਾਉ ਰਖਾਏ ਕਹਿ ਜਸ ਕੀਰਤ ਜਗ ਲੇ, ਅਤੇ ਫਿਰ ਜੇ ਤਿਸ ਨਦਰ ਨਾ ਆਵਈ ਤਾਂ ਬਾਤ ਨਾ ਪੁੱਛੇਗੀ, ਕਿਸੇ ਬਾਤ ਨਹੀਂ ਪੁੱਛਣੀ ਤੂੰ ਕੌਣ ਹੈ ਕਿੱਥੋਂ ਆਈ ਕੀ ਕਦਰ ਹੈ ਤੇਰੀ। ਇਹ ਕਹਿਣ ਲੱਗੇ ਕੌਣ ਜਾਣੇ ਮੇਰਾ ਨਾਮ ਜੀ, ਇੱਥੇ ਤਾਂ ਮੇਰਾ ਨਾਮ ਹੋਏਗਾ ਲੇਕਿਨ ਮਜ਼ਾ ਤਾਂ ਹੈ ਜੇ ਉੱਥੇ ਵੀ ਨਾਮ ਹੋਵੇ ਤਾਂ। ਬਾਬਾ ਕਬੀਰ ਜੀ ਦਾ ਬੜਾ ਪਿਆ ਬਚਨ ਹੈ ਨਾ, ਇੱਥੇ ਪੱਤ ਇੱਜ਼ਤ ਰਹਿ ਗਈ, ਹੋ ਸਕਦਾ ਝੂਠ ਬੋਲ ਕੇ ਰੱਖ ਲਈ ਹੋਵੇ, ਔਰ ਬਹੁਤੀ ਵਾਰੀ ਦੁਨਿਆਵੀ ਪੱਤ ਇੱਜ਼ਤ ਸਾਡੀ ਝੂਠ ਬੋਲ ਕੇ ਰਹਿੰਦੀ ਹੈ, ਬਹੁਤੀ ਵਾਰੀ ਅਸੀਂ ਆਪਣੀ ਇੱਜ਼ਤ ਝੂਠ ਬੋਲ ਕੇ ਬਚਾਉਂਦੇ ਹਾਂ, ਔਰ ਬਹੁਤੀ ਵਾਰੀ ਨਹੀਂ ਬਲਕਿ 99% ਇੱਜ਼ਤ ਆਪਸੀ ਝੂਠ ਬੋਲ ਕੇ ਬਚਾਉਂਦੇ ਹਾਂ। ਕੋਈ ਵਿਰਲਾ ਹੀ ਹੋਏਗਾ ਜੋ ਹੱਥ ਖੜਾ ਕਰਕੇ ਕਹਿ ਦੇ ਨਹੀਂ ਜੀ ਮੈਂ ਗੁਨਾਹ ਕੀਤਾ ਹੈ, ਮੈਂ ਪਾਪ ਕੀਤਾ, ਕੋਈ ਵਿਰਲਾ ਹੀ ਹੋਏਗਾ, ਨਹੀਂ ਤਾਂ ਪਾਪੀ ਤਾਂ ਸਾਰੇ ਹੀ ਹਾਂ ਅਸੀਂ, ਸਿਰਫ ਸੰਤ ਹੀ ਪਾਪੀ ਨਹੀਂ ਹੈ, ਬਾਕੀ ਸਭ ਪਾਪੀ ਨੇ। ਬਸ ਫਰਕ ਕਿਤਨਾ ਹੈ, ਕੋਈ ਤਨ ਦਾ ਪਾਪੀ ਹੈ, ਕੋਈ ਬਚਨ ਦਾ ਪਾਪੀ ਹੈ, ਕੋਈ ਮਨ ਦਾ ਪਾਪੀ ਹੈ। ਤਨ ਕਰਕੇ ਚੋਰੀ ਕਰਦਾ ਹੈ, ਕੋਈ ਬਚਨ ਕਰਕੇ ਚੋਰੀ ਕਰਦਾ ਹੈ, ਕੋਈ ਮਨ ਕਰਕੇ ਚੋਰੀ ਕਰਦਾ, ਅਤੇ ਮਨ ਦੇ ਪਾਪ ਤੋਂ ਕਿਤਨੇ ਕੁ ਬੱਚੇ ਨੇ, ਮੈਂ ਨਹੀਂ ਕਹਿਣਾ ਚਾਹੁੰਦਾ, ਮਨ ਦੇ ਪਾਪ ਤੋਂ ਕਿਤਨੇ ਕੁ ਬੱਚੇ ਨੇ। ਮਜ਼ਾ ਤਾਂ ਤਦ ਹੈ ਜੇ ਉੱਥੇ ਵੀ ਨਾ ਚੱਲਦਾ ਹੋਵੇ, ਜੇ ਉੱਥੇ ਵੀ ਪਤਾ ਲੱਗਦਾ ਹੋਵੇ ਕੌਣ ਹੈ, ਪੁੱਛੇਗਾ ਤੂੰ ਕੌਣ ਰੇ, ਪੁੱਛ ਲਏਗਾ ਤੂੰ ਕੌਣ ਹੈ। ਜਦੋਂ ਕੁੰਡਾ ਖੜਕਾਵਾਂਗੇ ਨਾ ਜਾ ਕੇ ਸਾਈਂ ਦਾ, ਤਾਂ ਪੁੱਛੇਗਾ ਤੂੰ ਕੌਣ ਰੇ, ਤੂੰ ਕੌਣ ਦੱਸ ਸੀ, ਫਿਰ ਕਹਿਣਾ ਪਏਗਾ ਮੈਂ ਜੀ ਨਾਮਾ, ਮੈਂ ਤੇਰਾ ਹੀ ਹਾਂ, ਕਿੱਧਰ ਆਇਆ ਕੀ ਚਾਹੁੰਦਾ ਹੈ, ਹਾਂਜੀ ਆਲਾ ਤੇ ਨਿਵਾਰਨਾ ਜੰਮ ਕਰਨਾ, ਆ ਜੰਮ ਤੋਂ ਬਚਾ ਲਿਓ, ਇਹ ਜੰਮ ਨਾ ਮਾਰੇ ਮੈਨੂੰ, ਅਤੇ ਜੰਮ ਪਤਾ ਫਿਰ ਦੋਸਤੀ ਵੀ ਕਰ ਲੈਂਦਾ ਹੈ। ਇੱਕ ਹੋਰ ਬੇਨਤੀ ਕਰਦੇ ਹਾਂ, ਦੁਨੀਆਂ ਜੰਮ ਤੋਂ ਡਰਦੀ ਹੈ, ਸਾਰੀ ਦੁਨੀਆਂ ਜੰਮ ਤੋਂ ਡਰਦੀ ਹੈ, ਲੇਕਿਨ ਭਗਤ ਜੰਮ ਤੋਂ ਨਹੀਂ ਡਰਦੇ। ਅਜ਼ਰਾਈਲ ਯਾਰ ਬੰਦੇ ਜਿਸ ਤੇਰਾ ਆਧਾਰ, ਅਜ਼ਰਾਈਲ ਤਾਂ ਯਾਰ ਹੁੰਦਾ ਉਹਨਾਂ ਦਾ, ਦੋਸਤੀ ਹੋ ਜਾਂਦੀ ਉਹਨਾਂ ਦੀ, ਉਹ ਤਾਂ ਮੌਤ ਨਾਲ ਮਜ਼ਾਕਾਂ ਕਰਦੇ ਨੇ, ਹਾਸਾ ਖੇਡਾ ਕਰਦੇ ਨੇ, ਜਿਨ੍ਹਾਂ ਨੂੰ ਤੇਰਾ ਆਧਾਰ, ਜਿਹੜੇ ਤੇਰੇ ਨਾਂ ਨਾਲ ਜੁੜ ਗਏ ਉਹਨਾਂ ਨੂੰ ਕਾਹਦਾ ਡਰ। ਪਹਿਲਾਂ ਪਤਨੀ ਨੂੰ ਪਤੀ ਦੇ ਨੌਕਰ ਤੋਂ ਕਾਹਦਾ ਡਰ, ਪਤਨੀ ਨੂੰ ਪਤੀ ਦੇ ਨੌਕਰ ਤੋਂ ਕਾਹਦਾ ਡਰ, ਅਤੇ ਉਹ ਤਾਂ ਉਹਦਾ ਵੀ ਨੌਕਰ ਹੈ। ਪਤਨੀ ਨੂੰ ਪਤੀ ਦੇ ਬਾਡੀਗਾਰਡ ਤੋਂ ਘਰ ਦਾ ਡਰ ਹੋ ਤਾਂ ਉਹਦਾ ਵੀ ਬਾਡੀਗਾਰਡ ਹੈ, ਬਸ਼ਰਤੇ ਪਤੀ ਦੀ ਹੋ ਕੇ ਰਵੇ। ਆ ਜਿੰਨੇ ਸਭ ਕੁਛ ਨੇ ਤਾਂ ਕਰਤੇ ਦੀ ਬਣਾਈ ਹੈ, ਕੁਦਰਤ ਹੈ ਨਾ, ਸਾਨੂੰ ਕਾਹਦਾ ਡਰ ਜੇ ਅਸੀਂ ਉਹਦੇ ਹੋ ਜਾਈਏ ਤਾਂ। ਇਸੇ ਕਰਕੇ ਨਿਰਭਉ ਪਾਦੈਕ ਭਗਤ ਜਨ ਨਿਰਭਉ, ਨੇ ਕਾਹਦਾ ਡਰ ਕਿਸੇ ਡਰ ਨਹੀਂ, ਕਿਉਂਕਿ ਜੋ ਕੁਛ ਵੀ ਹੈ ਕਰਤੇ ਦਾ ਬਣਾਇਆ, ਮਾਲਿਕ ਦਾ ਬਣਾਇਆ ਹੈ, ਮਾਲਿਕ ਦਾ ਬਣਾਇਆ ਤਾਂ ਡਰ ਕਾਹਦਾ, ਕਿਉਂਕਿ ਮੇਰੇ ਮਾਲਿਕ ਦਾ ਹੈ। ਬਹੁਤ ਪੁਰਾਣੀ ਸਾਖੀ ਫਿਲਾਸਫੀ ਚਾਹੁੰਦੀ, ਇੱਕ ਕਿਸੇ ਜੋੜੇ ਦਾ ਨਵਾਂ ਨਵਾਂ ਵਿਆਹ ਹੋਇਆ, ਸੈਰ ਕਰਨ ਚਲੇ ਗਏ ਬੇੜੀ ਵਿੱਚ, ਦਰਿਆ 'ਚ ਬੈਠੇ ਸੈਰ ਕਰਨ, ਬੇੜੀ ਅੱਧ ਦਰਿਆ ਚਲੀ ਗਈ। ਤਰਾਜ ਕੁਮਾਰ ਬੜਾ ਵਿਦਵਾਨ ਸੀ, ਅੱਧ ਮਝਧਾਰ ਵਿੱਚ ਜਾ ਕੇ ਤਲਵਾਰ ਖਿੱਚ ਲਈ ਅਤੇ ਨਵੀਂ ਵਿਆਹੀ ਵਹੁਟੀ ਨੇ ਕਹਿੰਦਾ ਮਾਰ ਦਿਆਂਗਾ ਤੈਨੂੰ, ਮਾਰ ਦਿਆਂਗਾ, ਸੁੱਟ ਦਿਆਂਗਾ ਦਰਿਆ 'ਚ, ਰੁੜ ਦਿਆਂਗਾ ਮਾਰ ਕੇ ਤੈਨੂੰ। ਉਹ ਖਿਲਖਿਲਾ ਕੇ ਹੱਸੀ ਜਾਏ, ਖਿਲਖਿਲਾ ਕੇ ਹੱਸੀ ਜਾਏ, ਮਾਰ ਦੇ ਕੀ ਫਰਕ ਪੈਂਦਾ, ਮਾਰ ਦੇ, ਤੈਨੂੰ ਡਰ ਨਹੀਂ ਆਉਂਦਾ? ਨਹੀਂ, ਤੇਰੇ ਤੋਂ ਕੋਈ ਡਰ ਨਹੀਂ ਆਉਂਦਾ, ਤੇਰੇ ਤੋਂ ਕੋਈ ਡਰ ਨਹੀਂ ਆਉਂਦਾ, ਕਿਉਂਕਿ ਮੈਂ ਜੀਵਨ ਤੈਨੂੰ ਦੇ ਦਿੱਤਾ ਹੈ, ਹੁਣ ਤੂੰ ਮਾਰ, ਸੁੱਟ, ਰੱਖ, ਤੇਰੀ ਮਰਜ਼ੀ। ਰਾਜ ਕੁਮਾਰ ਬਸ ਇਹੀ ਦੇਖਣਾ ਚਾਹੁੰਦਾ ਸੀ ਕਿ ਤੂੰ ਸਮਰਪਿਤ ਕੀਤਾ ਹੈ ਕਿ ਨਹੀਂ, ਕੀ ਸਮਰਪਣ ਕੀਤਾ ਹੈ ਕਿ ਨਹੀਂ। ਕਹੋ ਕਬੀਰ ਗੁਲਾਮ ਕਰਕਾ ਜੇ ਆਏ ਭਾਵੇਂ ਮਾਰ, ਸਾਨੂੰ ਤਾਂ ਜਰਾ ਕੁ ਦੁੱਖ ਮਿਲਦੇ, ਹਾਏ ਤੋਬਾ ਮਚਾ ਦਿੰਦੇ। ਕੁਚੱਜੀ ਜੂ ਹੋਈ ਸੀ ਅਤੇ ਕੁਚੱਜੀ ਦਾ ਹੀ ਇਹ ਰੂਪ ਹੈ ਕਿ ਜਰਾ ਕੋਈ ਵਸਤੂ ਮਿਲ ਗਈ ਤਾਂ ਖੁਸ਼, ਨਹੀਂ ਮਿਲੀ ਤਾਂ ਉਲਾਂਭੇ। ਔਰ ਸਾਡਾ ਦੁਨੀਆ ਉਲਾਂਭਿਆਂ ਨਾਲ ਭਰੀ ਪਈ ਹੈ ਅਤੇ ਗੁਰੂ ਸਾਹਿਬ ਕੀ ਕਹਿੰਦੇ, ਉਲਾਹਨੋ ਮੈਂ ਕਾਹੂ ਨਾਂਦੀ, ਮੈਂ ਨਹੀਂ ਉਲਾਂਭਾ ਦਿੰਦਾ, ਕਿਉਂਕਿ ਉਲਾਂਭੇ ਦੇਣ ਵਾਲੀ ਨੂੰ ਪਤੀ ਦਾ ਪਿਆਰ ਮਿਲ ਹੀ ਨਹੀਂ ਸਕਦਾ। ਇਹ ਸਮਾਜਿਕ ਰੀਤ ਵੀ ਠੋਸ ਗੱਲ ਹੈ, ਉਲਾਂਭੇ ਦੇਣ ਵਾਲੀ ਨੂੰ ਕਦੇ ਵੀ ਦੁਨਿਆਵੀ ਪਤੀ ਦਾ ਵੀ ਪਿਆਰ ਨਹੀਂ ਮਿਲ ਸਕਦਾ। ਘਰ ਪਰਿਵਾਰ ਦੀ ਵਰਤੋਂ ਮਿਲ ਸਕਦੀ ਹੈ, ਧਨ ਮਿਲ ਸਕਦਾ ਹੈ, ਪਦਾਰਥ ਮਿਲ ਸਕਦੇ ਨੇ, ਸੁੰਦਰ ਵਸਤਰ ਮਿਲ ਸਕਦੇ ਨੇ, ਲੇਕਿਨ ਪਤੀ ਦਾ ਦਿਲੀ ਪਿਆਰ ਨਹੀਂ ਮਿਲ ਸਕਦਾ ਜਿਹੜੀ ਉਲਾਂਭੇ ਦਿੰਦੀ ਹੈ। ਜਿਹੜਾ ਪਤੀ ਉਲਾਂਭੇ ਦਿੰਦਾ ਉਹਨੂੰ ਪਤਨੀ ਦਾ ਬਾਕੀ ਸਭ ਕੁਛ ਮਿਲ ਜਾਏਗਾ, ਲੇਕਿਨ ਦਿਲੀ ਪਿਆਰ ਪਤਨੀ ਦਾ ਨਹੀਂ ਲੈ ਸਕਦਾ। ਜਿਹੜਾ ਪਤਨੀ ਨੂੰ ਉਲਾਂਭੇ ਦਿੰਦਾ, ਜਿਹੜਾ ਪਤਨੀ ਪਤੀ ਨੂੰ ਉਲਾਂਭੇ ਦਿੰਦੀ ਹੈ, ਉਹ ਬਾਕੀ ਸੰਸਾਰੀ ਪਦਾਰਥ ਮਿਲਦੇ ਰਹਿਣਗੇ ਲੇਕਿਨ ਦਿਲਾਂ ਦੀ ਸਾਂਝ ਨਹੀਂ ਬਣ ਸਕੇਗੀ। ਏਕ ਜੋਤ ਦੋਏ ਮੂਰਤੀ ਨਹੀਂ ਹੋ ਸਕਣਗੇ, ਏਕ ਜੋਤ ਦੋਏ ਮੂਰਤੀ ਉਹੀ ਹੋ ਸਕਣਗੇ ਜਿਹੜੇ ਦੂਜੇ ਦੇ ਕੀਤੇ ਅਤੇ ਉਲਾਂਭਾ ਨਾ ਦੇਣ। ਨਹੀਂ, ਤੂੰ ਜੋ ਕੀਤਾ ਠੀਕ ਕੀਤਾ, ਭਾਵੇਂ ਪਤੀ ਹੈ ਅਤੇ ਭਾਵੇਂ ਪਤਨੀ ਹੈ, ਤੂੰ ਜੋ ਕੀਤਾ ਠੀਕ ਕੀਤਾ, ਤੂੰ ਜੋ ਕੀਤਾ ਠੀਕ ਕੀਤਾ। ਉਹ ਹੈ ਅਗਲਾ ਪਦ ਜਾ ਕੇ ਸੁਚੱਜੀ ਦਾ, ਗੁਣਵੰਤੀ ਕੌਣ ਜਾਣੇ ਮੇਰਾ ਨਾਮ ਜੀ, ਮੈਨੂੰ ਕੌਣ ਪੁੱਛਦਾ ਉੱਥੇ, ਬੜੀਆਂ ਮੇਰੇ ਵਰਗੀਆਂ ਤੁਰਦੇ ਫਿਰਦੀਆਂ। ਫਿਰ ਇੱਕ ਸਮਝ ਆਈ ਜਦੋਂ ਆ ਕੇ ਦੇਖਿਆ ਨਾ, ਵੀ ਕੋਈ ਤਾਂ ਬੜੇ ਆਨੰਦ ਵਿੱਚ ਬੈਠੀਆਂ ਨੇ, ਬੜੀ ਮਸਤੀ, ਬੜਾ ਸਰੂਰ, ਪੁੱਛੇ ਆਏ ਤਾਂ ਬੜੀ ਆਨੰਦ ਵਿੱਚ ਬੈਠੀ, ਮੈਨੂੰ ਤਾਂ ਧੁੱਪ ਸਤਾ ਰਹੀ ਹੈ, ਗਰਮੀ ਸਤਾ ਰਹੀ ਹੈ, ਦੁੱਖ ਸਤਾ ਰਹੀ ਨੇ, ਇਹ ਕੌਣ ਨੇ? ਇਹਨੇ ਜਿਨੀ ਸਖੀ ਸ਼ੌਰਾਵਿਆ, ਇਹ ਉਹ ਨੇ ਜਿਨ੍ਹਾਂ ਨੇ ਇਹ ਭੈਣੇ ਇਹ ਸਹੇਲੀਏ ਆਪਣੇ ਸ਼ੌਹ ਨੂੰ ਮਾਣਿਆ, ਜਿਨ੍ਹਾਂ ਆਪਣੇ ਪਤੀ ਦੀ ਨਿਕਟਤਾ ਅਨੁਭਵ ਪ੍ਰਾਪਤ ਕਰ ਲਈ ਨਾ, ਉਹ ਤਾਂ ਇੰਝ ਸੁਖੀ ਨੇ ਜਿਵੇਂ ਅੱਜ ਗਰਮੀਆਂ ਦੇ ਵਿੱਚ ਕੋਈ ਅੰਬ ਰੁੱਖ ਦੇ ਰੁੱਖ ਦੀ ਛਾਵੇਂ ਬੈਠਾ ਹੋਵੇ। ਅਤੇ ਆਪਾਂ ਨੂੰ ਪਤਾ ਹੋਵੇਗਾ ਪੱਤਝੜ 'ਚ ਬਾਕੀ ਸਾਰੇ ਰੁੱਖਾਂ ਦੇ ਪੱਤੇ ਝੜ ਜਾਂਦੇ ਨੇ, ਅੰਬ ਦੇ ਪੱਤੇ ਨਹੀਂ ਝੜਦੇ, ਕੁਝ ਪੁਰਾਣੇ ਡਿੱਗ ਦਿੰਦਾ ਹੈ ਅਤੇ ਨਵੀਆਂ ਕਰੂੰਬਲਾਂ ਲੈ ਲੈਂਦਾ ਹੈ, ਲੇਕਿਨ ਪੱਤਝੜ ਦੇ ਵਿੱਚ ਵੀ ਅੰਬ ਦੇ ਰੁੱਖ ਦੇ ਸਾਰੇ ਪੱਤੇ ਨਹੀਂ ਝੜਦੇ, ਇਹ ਠੰਡੀ ਛਾਂ ਦੇਣ ਯੋਗਾ ਰਹਿੰਦਾ ਹੈ। ਇਹੀ ਕੁਝ ਬੂਟੇ ਨੇ ਜਿਹੜੇ ਠੰਡੀ ਛਾਂ ਦਿੰਦੇ, ਪੱਤ ਝੜਦਾ ਵੀ, ਜਿਨ੍ਹਾਂ 'ਤੇ ਅਸਰ ਨਹੀਂ। ਇੱਥੇ ਸਤਿਗੁਰੂ ਨੇ ਕਿਹਾ ਜਿਨ੍ਹਾਂ ਨੇ ਪ੍ਰਭੂ ਦੀ ਨਿਕਟਤਾ ਮਾਣ ਲਈ, ਉਹ ਤਾਂ ਇੰਝ ਬੈਠੀਆਂ ਨੇ ਜਿਵੇਂ ਕੋਈ ਅੰਬ ਦੇ ਰੁੱਖ ਦੀ ਛਾਂ ਥੱਲੇ ਬੈਠਾ ਹੋਵੇ। ਗਰਮੀ ਦਾ ਪਤਾ ਹੀ ਨਹੀਂ, ਸੂਰਜ ਹੋਏਗਾ ਤਪਦਾ ਫਿਰੇ, ਮੇਰਾ ਕੀ ਜਾਂਦਾ ਹੈ, ਕਿਉਂਕਿ ਮੈਂ ਤਾਂ ਅੰਬ ਦੀ ਛਾਵੇਂ ਬੈਠੀ ਹਾਂ, ਮੈਂ ਤਾਂ ਆਪਣੇ ਪਤੀ ਦੇ ਸਾਏ ਹੇਠ ਬੈਠੀ ਹਾਂ। ਉੱਤੋਂ ਸੇਕ ਆਏਗਾ, ਉਹ ਤਾਂ ਅੰਬ ਰੁੱਕ ਲਏਗਾ ਨਾ, ਸੇਕ ਤਾਂ ਪੈ ਰਿਹਾ, ਇਹ 'ਚ ਕੋਈ ਦੋ ਰਾਏ ਨਹੀਂ। ਸੂਰਜ ਆਪਣਾ ਸੇਕ ਨਹੀਂ ਘਟਾ ਰਿਹਾ, ਲੇਕਿਨ ਮੇਰੇ ਵਿੱਚ ਅਤੇ ਸੂਰਜ ਦੇ ਵਿਚਕਾਰ ਤਾਂ ਅੰਬ ਆ ਗਿਆ ਨਾ, ਹੁਣ ਸਾਰੀ ਗਰਮੀ ਤਾਂ ਅੰਬ ਨੇ ਰੋਕ ਲਈ, ਰੁੱਖ ਨੇ ਰੋਕ ਲਈ ਹੈ, ਦਰਖਤ ਨੇ ਰੋਕ ਲਈ ਹੈ, ਮੈਨੂੰ ਤਾਂ ਸ਼ਾਮ ਮਿਲ ਗਈ ਨਾ। ਸੇਕ ਜਿੰਨਾ ਮਰਜ਼ੀ ਹੋਵੇ, ਜਿਸ ਦਿਨ ਅਸੀਂ ਗੁਰੂ ਦੀ ਸ਼ਰਨ ਵਿੱਚ ਆ ਗਏ, ਕੁਦਰਤ ਦੇ ਨਜ਼ਾਰੇ ਵਰਤਦੇ ਰਹਿਣਗੇ, ਵਰਤਦੇ ਰਹਿਣਗੇ, ਮੀਂਹ ਪੈਂਦਾ ਰਹੇਗਾ, ਗਰਮੀਆਂ ਲੱਗਦੀਆਂ ਰਹਿਣਗੀਆਂ, ਦੁੱਖ ਆਉਂਦੇ ਰਹਿਣਗੇ, ਲੇਕਿਨ ਸਾਨੂੰ ਦੁੱਖ ਨਹੀਂ ਹੋਏਗਾ, ਕਿਉਂਕਿ ਅਸੀਂ ਗੁਰੂ ਕੀ ਛਾਵੇਂ ਬੈਠੇ ਹੋਵਾਂਗੇ, ਅਸੀਂ ਗੁਰੂ ਕੀ ਸ਼ਰਨ 'ਚ ਬੈਠੇ ਹੋਵਾਂਗੇ, ਅਸੀਂ ਗੁਰੂ ਦੀ ਛਾਂ ਹੇਠ ਬੈਠੇ ਹਾਂ। ਦੁੱਖ ਪੈਂਦਾ ਪੈਂਦਾ ਰੇ, ਸਾਨੂੰ ਕਦਾ ਦੁੱਖ, ਜਿਨ੍ਹਾਂ ਨੇ ਆਪਣੇ ਪਤੀ ਦੀ ਛਾਂ ਮਾਣ ਲਈ ਉਹਨਾਂ ਨੂੰ ਕਦਾ, ਇਹ ਮਿਹਨਤ ਮੁਸ਼ਕਤ ਕਰ ਪਦਾਰਥ ਹੈ ਕਿ ਨਹੀਂ ਹੈ, ਇਹ ਪਤੀ ਨੂੰ ਚਿੰਤਾ ਹੋਏਗੀ, ਪਤਨੀ ਨੂੰ ਥੋੜ੍ਹਾ ਚਿੰਤਾ ਹੈ, ਕਿੱਥੋਂ ਲਿਆਉਣਾ, ਕਿੱਥੋਂ ਕਮਾਉਣਾ, ਕੀ ਕਰਨਾ, ਇਹ ਸਿਰਦਰਦੀ ਪਤੀ ਦੀ ਹੈ। ਇਹਨੂੰ ਤਾਂ ਘਰ ਬੈਠੀ ਨੂੰ ਪਦਾਰਥ ਮਿਲ ਰਹੇ ਨੇ, ਆਨੰਦ ਹੈ। ਜਿਨੀ ਸਖੀ ਸ਼ਹਰਾਵਿਆ ਸੇ ਅੰਬੀ ਛਾਵੜੀ ਇਹ ਜੀਓ, ਸੇ ਗੁਣ ਮਾਂਜਣਾ ਆਵਨੀ, ਲੇਕਿਨ ਇਹ ਗੁਣ ਤਾਂ ਮੇਰੇ ਵਿੱਚ ਹੈ ਹੀ ਕੋਈ ਨਹੀਂ। ਹਾਂ ਕਹਿ ਜੀ ਦੋਸ਼ ਧਰੇ ਹੋ ਜੀਓ, ਮੈਂ ਦੋਸ਼ ਕਿਹਨੂੰ ਦਿਆਂ? ਕੀ ਆਪਣੇ ਅਵਗੁਣਾਂ ਦਾ ਦੋਸ਼ ਕਿਸੇ ਦੂਜੇ ਦੇ ਮੱਥੇ ਮੜਾਂਗੇ? ਔਰ ਸਾਡਾ ਸਮਾਜ ਕਰਦਾ ਹੈ, ਆਪਣੇ ਅਵਗੁਣਾਂ ਦਾ ਦੋਸ਼ ਦੂਜੇ ਦੇ ਮੱਥੇ 'ਤੇ ਮੜਦਾ ਹੈ, ਤੂਰੇ ਤੇਰੇ ਕਰਕੇ ਹੋਇਆ। ਸਤਿਗੁਰ ਕਹਿੰਦਾ ਨਹੀਂ ਦੱਦਾ, ਦੋਸ਼ ਨੂੰ ਦਿਓ ਕਿਸੈ, ਦੋਸ਼ ਕਰਮਾਂ ਆਪਣਿਆਂ, ਜੋ ਮੈਂ ਕੀਆ ਸੋ ਮੈਂ ਪਾਇਆ। ਦੋਸ਼ ਨਾ ਦੀਜੇ ਵਰਜਨ, ਅੱਜ ਤੱਕ ਖਿਮਾ ਕਰ ਦੇਣਾ, ਸੰਸਾਰ 'ਚ ਕਿਸੇ ਨੂੰ ਕੋਈ ਦੁੱਖ ਹੈ ਕਿਸੇ ਦਾ ਨਹੀਂ ਦਿੱਤਾ ਹੋਇਆ, ਇਹ ਆਪਣਾ ਬੀਜਿਆ ਹੋਇਆ। ਬਸ ਫਰਕ ਇਤਨਾ ਹੈ, ਆਪਣਾ ਬੀਜ ਕੇ ਅਸੀਂ ਭੁੱਲ ਗਏ, ਬੀਜਿਆ ਕਦੋਂ ਇਹ ਨਹੀਂ ਪਤਾ, ਕਰਮ ਕਦੋਂ ਬੀਜ ਬੈਠੇ ਹਾਂ ਇਹ ਨਹੀਂ ਪਤਾ, ਲੇਕਿਨ ਹਰ ਬੀਜੇ ਹੋਏ ਕਰਮ ਨੇ ਪ੍ਰਸਫੁੱਟਿਤ ਹੋਣਾ ਹੈ, ਫੁੱਲਣਾ ਹੈ, ਫੁੱਲ ਲੱਗਣੇ ਨੇ। ਅਤੇ ਉਹ ਹੁਣ ਵੱਖਰੀ ਗੱਲ ਹੈ ਕਿ ਬੀਜਿਆ ਕੀ ਸੀ। ਜੇ ਗੁਲਾਬ ਦਾ ਫੁੱਲ ਬੀਜਿਆ ਸੀ ਤਾਂ ਫੁੱਲ ਵੀ ਲੱਗਣਗੇ ਅਤੇ ਕੰਡੇ ਵੀ ਲੱਗਣਗੇ, ਜੇ ਕਿੱਕਰ ਬੀਜਿਆ ਤਾਂ ਨਿਰੇ ਕੰਡੇ ਲੱਗਣਗੇ, ਜੇ ਅੰਬ ਦੀ ਗੁਠਲੀ ਬੀਜ ਬੈਠੇ ਹਾਂ ਤਾਂ ਮਿੱਠੇ ਮਿੱਠੇ ਅੰਬ ਮਿਲਣਗੇ। ਹੁਣ ਇਹ ਕੀ ਬੀਜ ਬੈਠੇ ਹਾਂ ਇਹ ਤਾਂ ਸਾਨੂੰ ਵੀ ਨਹੀਂ ਪਤਾ, ਕਿਉਂਕਿ ਅਗਿਆਨਤਾ ਵਸ਼ ਕਰ ਬੈਠੇ ਹਾਂ। ਇਸੇ ਕਰਕੇ ਇਸ ਗੁਰਮਤਿ ਕਹਿੰਦੀ ਹੈ, ਐਸਾ ਕੰਮ ਬੁੱਲੇ ਨਾ ਕੀਚੈ, ਇਹੋ ਜਿਹਾ ਕੰਮ ਮੂਲੋਂ ਕਰ ਹੀ ਨਾ, ਜਿੱਤ ਅੰਤ ਪਛਤਾਈ ਹੈ, ਤੈਨੂੰ ਪਛਤਾਉਣਾ ਪਵੇ ਉਹ ਕੰਮ ਹੀ ਕਿਉਂ ਕਰਦਾ ਹੈ। ਬਾਅਦ ਵਿੱਚ ਜੋ ਪਛਤਾਵਾ ਕਰਕੇ ਬੋਲਦਾ, ਮੇਰੇ ਤੋਂ ਗਲਤੀ ਹੋ ਗਈ ਜੀ, ਨਹੀਂ ਕਰਾਂਗਾ ਜੀ, ਪਹਿਲਾਂ ਨਾ ਕਰ, ਕਿਛ ਲਾਹੇ ਉੱਪਰ ਕਾਲੀ ਹੈ। ਇੱਕ ਬੜੀ ਪਿਆਰੀ ਦ੍ਰਿਸ਼ਟੀ ਹੈ, ਕਿਛ ਲੰਮੀ ਨਦਰ ਨਿਹਾਲੀ ਹੈ, ਦੂਰ ਦ੍ਰਿਸ਼ਟੀ ਨੂੰ ਦੇਖ, ਤੇਰੀ ਯਾਤਰਾ ਬਹੁਤ ਲੰਬੀ ਹੈ। ਕਿਛ ਲੰਮੀ ਨਦਰ ਨਿਹਾਲੀ ਹੈ, ਦੂਰ ਦੇਖ, ਤੂੰ ਇੱਥੇ ਨਹੀਂ, ਤੂੰ ਅਗਾਂਹ ਦੇਖ, ਅਗਾਂਹਾਂ ਕੁਤਰਾਂਗ, ਤੂੰ ਦੂਰ ਦੇਖ ਕਿ ਮੇਰਾ ਇਹ ਸਾਜੋ ਸਮਾਨ ਅਗਾਂਹ ਨਿਭਣ ਵਾਲਾ ਹੈ ਕਿ ਨਹੀਂ, ਕੀ ਮੇਰੇ ਇਹ ਕਰਮ ਅੱਗੇ ਸਾਥ ਦੇਣ ਵਾਲੇ ਹਨ ਕਿ ਨਹੀਂ। ਅਗਾਂਹ ਕੁਤਰਾਂਗ, ਪਿੱਛਾ ਫਿਰ ਨਾ ਮੋਹੜਾ, ਨਾਨਕ ਸਿਜ ਇਵੇਹਾ ਵਾਰ, ਬਾਹਰ ਨਾ ਹੋਵੇ ਜਨਮੜਾ, ਬਾਰ ਬਾਰ ਵਾਰੀ ਨਹੀਂ ਉਹ ਮਿਲਣੀ ਏ। ਲੇਕਿਨ ਹੁਣ ਕਿਹਨੂੰ ਦੋਸ਼ ਦਿਆਂ, ਇਹ ਗੁਣ ਤਾਂ ਮੇਰੇ 'ਚ ਹੈ ਹੀ ਕੋਈ ਨਹੀਂ, ਨਾ ਜਪ ਕੀਤਾ ਹੈ, ਨਾ ਤਪ ਕੀਤਾ ਹੈ, ਨਾ ਸੁਹਾਗਣ ਵਾਲਾ ਕੋਈ ਰੂਪ ਬਣਾਇਆ, ਬਸ ਕੇਵਲ ਬਾਹਰੋਂ ਆਡੰਬਰ ਹੀ ਬਣਾਇਆ ਰੱਖਿਆ, ਮੈਂ ਸੁਹਾਗਣ ਹਾਂ। ਪੀਰ ਵਾਤ ਅੱਡੇ ਨਾ ਪੁੱਛਿਆ ਹੀ, ਤਨ ਸੁਹਾਗਣ ਨਾ ਹੋ, ਉਹਨੇ ਕਦੇ ਵਾਤ ਨਹੀਂ ਪੁੱਛੀ, ਆਪਣੇ ਆਪ ਨੂੰ ਸੁਹਾਗਣ ਬਣਾ ਕੇ ਬੈਠੀ ਹੋਈ ਹੈ, ਲਿਬਾਸ ਪਾ ਲਿਆ, ਕਦੇ ਪ੍ਰਭੂ ਦੇ ਪਿਆਰ ਦੀ ਗੱਲ ਕੀਤੀ ਨਹੀਂ। ਦਇਆ ਧਰਮ ਸਤ ਸੰਤੋਖ, ਜਿਨ੍ਹਾਂ ਦਾ ਸ਼ਿੰਗਾਰ ਕਰਨਾ ਸੀ ਉਹ ਕਦੇ ਕੀਤਾ ਨਹੀਂ, ਅਤੇ ਈਰਖਾ ਨਿੰਦਾ ਚੁਗਲੀ ਦੇ ਇਹ ਆਡੰਬਰ ਕੀਤੇ, ਅਤੇ ਇਹਨਾਂ ਆਡੰਬਰਾਂ ਦੇ ਨਾਲ ਕਰਤੇ ਦੇ ਘਰ ਪਰਤੇ ਦੇ ਕਰਥਾਂ ਨਹੀਂ ਮਿਲਦਾ, ਕੀ ਕਰਾਂ ਫਿਰ। ਸੇ ਗੁਣ ਮਾਂਜਣਾ ਆਵਨੀ, ਹਾਂ ਕਹਿ ਜੀ ਦੋਸ਼ ਧਰੇ ਹੋ ਜੀਓ, ਮੈਂ ਕਿਹਦੇ ਵਿੱਚ ਦੋਸ਼ ਰੱਖਾਂ, ਕਿਹਨੂੰ ਦੋਸ਼ ਦਿਆਂ? ਨਹੀਂ, ਦੋਸ਼ ਕਿਸੇ ਨੂੰ ਨਹੀਂ ਦੇ ਸਕਦੀ ਮੈਂ। ਫਿਰ ਸਮਝ ਆਈ, ਮੈਂ ਦੋਸ਼ ਤਾਂ ਕਿਸੇ ਨੂੰ ਦੇ ਨਹੀਂ ਸਕਦੀ, ਕਿਉਂਕਿ ਦੋਸ਼ ਤਾਂ ਮੇਰਾ ਆਪਣਾ ਹੈ, ਗਲਤੀ ਤਾਂ ਮੇਰੀ ਆਪਣੀ ਹੈ। ਮੈਂ ਉਹ ਰੂਪ ਸ਼ਿੰਗਾਰ ਤਾਂ ਕੀਤਾ ਹੀ ਨਹੀਂ ਜਿਸ ਕਰਕੇ ਪ੍ਰਵੇਸ਼ ਮਿਲਣਾ ਸੀ ਉਹਦੇ ਘਰ। ਫਿਰ ਇੱਕ ਬੇਨਤੀ ਹੈ, ਕਿਆ ਗੁਣ ਤੇਰੇ ਵਿਥਰਾਂ, ਮੈਂ ਤੇਰੇ ਗੁਣ ਕੀ ਕਵਾਂ, ਕਿਵੇਂ ਕਵਾਂ, ਮੈਨੂੰ ਕਹਿਣ ਦੀ ਜਾਚ ਹੀ ਨਹੀਂ ਹੁੰਦੀ। ਸ਼ਾਇਦ ਆਪ ਨੂੰ ਯਾਦ ਹੋਵੇ, ਸਾਡੇ ਰਿਸ਼ੀਆਂ 'ਚ ਇੱਕ ਐਸੀ ਅਵਸਥਾ ਵੀ ਆਈ ਨਾ, ਮੁੱਖੋਂ ਰਾਮ ਨਹੀਂ ਸੀ ਨਿਕਲ ਰਿਹਾ। ਸਾਡੇ ਭਾਰਤੀ ਪੁਰਾਤਨ ਦਰਸ਼ਨ 'ਚ ਇੱਕ ਐਸਾ ਨਾਂ ਵੀ ਹੈ ਵਾਲਮੀਕੀ ਜੀ ਦਾ, ਇਤਨਾ ਜੀਵਨ ਐਸਾ ਹੋ ਗਿਆ ਸੀ ਕਿ ਮੁੱਖੋਂ ਰਾਮ ਹੀ ਨਹੀਂ ਸੀ ਨਿਕਲਦਾ। ਉਹ ਤਾਂ ਰਿਸ਼ੀ ਪ੍ਰਭੂ ਦੇ ਪਿਆਰੇ ਦਇਆਵਾਨ ਹੋ ਗਏ, ਕਹਿਣ ਲੱਗੇ ਨਹੀਂ ਰਾਮ ਕਹਿ ਸਕਦਾ ਨਾ, ਅਤੇ ਕੋਈ ਗੱਲ ਨਹੀਂ, ਤੂੰ ਮਰਾ ਕਹਿ, ਤੂੰ ਮਰਾ ਕਹਿ। ਇੱਕ ਬੇਨਤੀ ਕਰਾਂ, ਰਾਮ ਕਹਿਣ ਵਿੱਚ ਹੀ ਬੜਾ ਭੇਤ ਹੈ, ਰਾਮ ਕਹਿਣ ਵਿੱਚ ਹੀ ਬੜਾ ਭੇਤ ਹੈ। ਇੱਕ ਹਜ਼ਾਰ ਵਾਰ ਰਾਮ ਕਹਿੰਦਾ ਤਾਂ ਕੋਈ ਫਰਕ ਨਹੀਂ ਪੈਂਦਾ, ਅਤੇ ਇੱਕ ਵਾਰ ਰਾਮ ਕਹਿੰਦਾ ਤਾਂ ਸਾਰੇ ਦੁੱਖ ਮਿਟ ਜਾਂਦੇ ਨੇ। ਅਸੀਂ ਹਜ਼ਾਰਾਂ ਵਾਰ ਸਾਲਾਂ ਬੱਧੀ ਹੋ ਕੇ ਵਾਹਿਗੁਰੂ 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 ਅੱਟਦੇ ਹਾਂ, ਕਿੰਨੇ ਕੁ ਦੁੱਖ ਮਿਟੇ ਨੇ ਸਾਡੇ, ਬਲਕਿ ਤਣਾਅ ਵੱਧ ਰਿਹਾ ਸਾਡਾ। ਕਿਵੇਂ ਕਰ ਦੇਣਾ, ਜਿਤਨਾ ਦਿਖਾਵਟੀ ਧਰਮ ਵੱਧ ਰਿਹਾ ਹੈ, ਉਤਨਾ ਹੀ ਸਾਡੇ ਪਰਿਵਾਰਕ ਕਲਹਿ ਅਤੇ ਕਲੇਸ਼ ਵੱਧ ਰਹੇ ਨੇ। ਜਿਤਨਾ ਸਾਡਾ ਬਾਹਰੋਂ ਢਾਂਚਾ ਧਾਰਮਿਕ ਹੁੰਦਾ ਚਲਾ ਜਾ ਰਿਹਾ, ਉਤਨਾ ਹੀ ਮਨ ਅਸ਼ਾਂਤ ਹੁੰਦਾ ਚਲਾ ਜਾ ਰਿਹਾ। ਦਾ ਮਤਲਬ ਕੀ ਹੈ, ਅਸੀਂ ਸੁਹਾਗਣ ਦਾ ਵੇਸ਼ ਪਾਈ ਜਾ ਰਹੇ ਹਾਂ, ਲੇਕਿਨ ਸੁਹਾਗਣ ਦੇ ਕਰਮ ਨਹੀਂ ਕਰਨੇ। ਅਸੀਂ ਧਾਰਮਿਕ ਢਾਂਚਾ ਬਣਾਈ ਚਲੇ ਜਾ ਰਹੇ ਹਾਂ ਲੇਕਿਨ ਧਾਰਮਿਕ ਹੋ ਨਹੀਂ ਰਹੇ। ਧਰਮ ਨੇੜੇ ਜਾ ਕੇ ਦੇਖ ਲਓ, ਕਿਸੇ ਵੀ ਆਡੰਬਰੀ ਕਰਨ ਵਾਲੇ ਦੇ ਘਰ ਕਲੇਸ਼, ਸਮਾਜ ਕਲੇਸ਼, ਕਰ ਦੁੱਖ, ਸੰਤਾਪ ਨਾ ਭਰਿਆ ਪਿਆ। ਬਸ ਦੇਖਣ ਨੂੰ ਚੰਗਾ ਲੱਗਦਾ ਹੈ, ਹੱਥ ਨਾ ਲਾਏ ਕਸਮ ਬੜੇ ਜਲ ਜਾ ਸੀ ਢੁੱਲ, ਹੱਥ ਨਾ ਲਾ ਕੇ ਦੇਖੀ ਸੜ ਜਾਏਗਾ, ਤੂੰ ਵੀ ਸੜ ਜਾਏਗਾ, ਨੇੜੇ ਨਾ ਜਾਵੀਂ, ਅੱਗ ਦਾ ਭਰਿਆ ਹੀ ਸ਼ੋਲਾ ਆਈ, ਦੂਰ ਹੀ ਰਹਿ ਤੂੰ ਚੰਗਾ, ਇਸ ਦੁਨੀਆਂ ਤੋਂ ਦੂਰ ਹੀ ਰਹਿ ਚੰਗਾ। ਖੈਰ, ਹਾਂ ਕਿਆ ਗੁਣ ਤੇਰੇ ਵਿਥਰਾਂ, ਮੈਂ ਤੇਰਾ ਕੀ ਗੁਣ ਕਹਾਂ, ਹਾਂ ਕਿਆ ਕਿਆ ਕਿੰਨਾ ਤੇਰਾ ਨਾਂ ਜੀਉ, ਮੈਂ ਕਿਹੜਾ ਕਿਹੜੇ ਗੁਣ ਦੀ ਵਿਸਤਾਰ ਕਰਾਂ, ਕਿਤਰਾਂ ਕਹਾਂ ਤੂੰ ਚੰਗਾ, ਕਿਹੜੇ ਜ਼ੁਬਾਨ ਨਾਲ ਕਹਾਂ ਤੂੰ ਚੰਗਾ ਹੈ, ਕਿਸ ਮੂੰਹ ਨਾਲ ਕਹਾਂ ਤੂੰ ਚੰਗਾ, ਕਿਉਂਕਿ ਹੁਣ ਤੱਕ ਤਾਂ ਤੈਨੂੰ ਕਦੇ ਮੰਨਿਆ ਹੀ ਨਹੀਂ, ਅੱਜ ਕਿਵੇਂ ਕਹਾਂ ਤੂੰ ਚੰਗਾ ਹੈ, ਕਿਉਂਕਿ ਇੱਕ ਤਟੋਲ ਨਾ ਅੰਬੜਾਂ, ਮੈਂ ਤਾਂ ਤੇਰੇ ਇੱਕ ਗੁਣ ਦੇ ਬਰਾਬਰ ਵੀ ਨਹੀਂ ਪਹੁੰਚ ਸਕਦੀ। ਤੇਰੇ 'ਤੇ ਲੱਖਾਂ ਗੁਣ, ਤੇਰੇ 'ਤੇ ਅਨੰਤ ਕਲਾਵਾਂ, ਤੇਰੇ 'ਤੇ ਗੁਣ ਦਾ ਪਤਾ ਹੀ ਕੋਈ ਨਹੀਂ, ਅਤੇ ਮੇਰੇ ਸਾਰੇ ਗੁਣ ਵੀ ਇਕੱਠੇ ਕਰ ਲਵਾਂ ਨਾ, ਅਤੇ ਤੇਰੇ ਇੱਕ ਗੁਣ ਦੇ ਬਰਾਬਰ ਨਹੀਂ ਪਹੁੰਚ ਸਕਦੀ। ਇੱਕ ਤਟੋਲ ਨਾ ਅੰਬੜਾਂ, ਲੇਕਿਨ ਹਾਂ ਹੁਣ ਸਮਝ ਆ ਗਈ, ਹਾਂ ਸਾਧ ਕੁਰਬਾਨ ਹੈ ਤੇਰੇ, ਮੈਂ ਕੁਰਬਾਨ ਤੇਰੇ ਤੋਂ, ਮੈਂ ਵਾਰੀ ਤੇਰੇ ਤੋਂ, ਮੈਂ ਖੰਨੀਆਂ ਤੇਰੇ ਤੋਂ, ਹਾਂ ਵਾਰੀ ਵੰਝਾਂ ਖਨੀਏ ਵੰਝਾਂ, ਤੇਰੇ ਤੋਂ ਕੁਰਬਾਨ, ਜੈਸੀ ਵੀ ਹਾਂ ਤੇਰੀ। ਜਿਸ ਦਿਨ ਇਹ ਸਾਡੇ ਘਰ 'ਚ ਇਹ ਗੱਲ ਆ ਜਾਏ, ਉਸ ਦਿਨ ਸਾਡੇ ਘਰ ਦੇ ਕਲੇਸ਼ ਝਗੜੇ ਮੁੱਕ ਜਾਣਗੇ। ਪਤੀ ਕਹਿ ਦੇਵੇ ਮੈਂ ਜਿਸ ਤਰ੍ਹਾਂ ਦਾ ਵੀ ਹਾਂ ਤੇਰਾ, ਪਤਨੀ ਕਹਿ ਦੇਵੇ ਜੈਸੀ ਵੀ ਹਾਂ ਤੇਰੀ ਹਾਂ, ਕਲੇਸ਼ ਮੁੱਕ ਜਾਏਗਾ। ਪੁੱਤਰ ਕਹਿ ਦੇਵੇ ਬਾਪੂ ਜੈਸਾ ਵੀ ਹਾਂ ਤਾਂ ਤੇਰਾ ਹੀ ਨਾ, ਕਲੇਸ਼ ਮੁੱਕ ਜਾਏਗਾ। ਸਾਡੇ ਘਰ ਦੇ ਕਲੇਸ਼ ਇੱਥੇ ਨੇ, ਮੈਂ ਐਸਾ ਨਹੀਂ ਹਾਂ, ਮੈਂ ਇਹ ਗੁਣਾਂ ਵਾਲਾ ਹਾਂ, ਮੈਂ ਇਹ ਚੰਗੇ ਗੁਣ ਕੀਤੇ, ਮੈਂ ਇਹ ਚੰਗੇ ਗੁਣ ਕੀਤੇ। ਸਾਡੇ ਘਰਾਂ 'ਚ ਕਲੇਸ਼ ਕਿਸ ਗੱਲ ਦਾ ਹੈ, ਹਾਂ ਟਕਰਾ ਰਹੀ ਹੈ, ਮੈਂ ਟਕਰਾ ਰਹੀ ਹੈ, ਸਮਰਪਣ ਨਹੀਂ ਹੈ, ਮੈਂ ਟਕਰਾ ਰਹੀ ਹੈ, ਭਰਾ ਭਰਾ 'ਚ ਮੈਂ ਟਕਰਾ ਰਹੀ ਹੈ, ਭੈਣਾਂ ਭੈਣਾਂ 'ਚ ਮੈਂ ਟਕਰਾ ਰਹੀ ਹੈ, ਪਤੀ ਪਤਨੀ 'ਚ ਮੈਂ ਟਕਰਾ ਰਹੀ ਹੈ, ਪਿਤਾ ਪੁੱਤਰ 'ਚ ਮੈਂ ਟਕਰਾ ਰਹੀ ਹੈ। ਨਹੀਂ, ਮੈਂ ਚੰਗਾ, ਨਹੀਂ ਦੂਜਾ ਕਹਿੰਦਾ ਨਹੀਂ, ਮੈਂ ਚੰਗਾ, ਅਤੇ ਇੱਕ ਮਿਆਨ 'ਚ ਦੋ ਤਲਵਾਰਾਂ ਬਹਿ ਨਹੀਂ ਸਕਦੀਆਂ। ਪੁਰਾਣੀ ਕਹਾਵਤ ਹੈ ਨਾ, ਇੱਕ ਮਸੀਤ ਵਿੱਚ 20 ਫਕੀਰ ਤਾਂ ਰਹਿ ਸਕਦੇ ਨੇ, ਲੇਕਿਨ ਇੱਕ ਰਾਜ ਵਿੱਚ 2 ਰਾਜੇ ਨਹੀਂ ਰਹਿ ਸਕਦੇ। ਇੱਕ ਘਰ ਵਿੱਚ ਇੱਕੋ ਹੀ ਮੁਖੀ ਹੋਏਗਾ, 2 ਮੁਖੀ ਹੋਏ ਨਹੀਂ ਕਿ ਟਕਰਾਅ ਹੋਇਆ ਨਹੀਂ, ਵਿੜ 'ਚ ਦੀਵਾਰ ਪਈ ਨਹੀਂ। ਅਤੇ ਘਰ 'ਚ ਕਲਹਿ ਕਿਉਂ ਹੈ, ਦੋਨੋਂ ਮੁਖੀ ਨੇ, ਦੋਨੋਂ ਸਿਰ ਚੁੱਕੀ ਖੜ੍ਹੇ ਨੇ, ਮਿਲਾਵਾ ਤਾਂ ਹੈ ਹੀ ਨਹੀਂ। ਉਹ ਕਹਿੰਦਾ ਮੈਂ ਚੰਗੀ, ਦੂਜਾ ਕਹਿੰਦਾ ਮੈਂ ਚੰਗਾ, ਦੁੱਖ ਕਹਿੰਦਾ ਇਸੇ ਗੱਲ ਦਾ ਦੁੱਖ ਹੈ। ਅੱਜ ਇਹ ਕਹਿਣ ਲੱਗੇ, ਸਮਝ ਆ ਗਈ ਮੈਂ ਤਾਂ ਤੇਰੇ ਨਾਲ ਪਹੁੰਚ ਨਹੀਂ ਸਕਦੀ। ਬੜਾ ਪਿਆਰਾ ਬਚਨ ਹੈ, ਧੂੜੀ ਵਿੱਚ ਲੁਡੰਦੜੀ ਸੋਹਾਂ, ਮੈਨੂੰ ਹੋਰ ਕੁਝ ਨਹੀਂ ਚਾਹੀਦਾ ਹੇ ਸਾਈਂ, ਨਹੀਂ ਮੈਨੂੰ ਆਪਣੇ ਚਰਣਾਂ ਦੀ ਧੂੜੀ ਬਣਾ ਲਿਆ, ਇਤਨਾ ਹੀ ਬਹੁਤ ਹੈ ਮੇਰੇ 'ਚ, ਨਾਨਕ ਤੈਂ ਸ਼ਹਿਨਾ। ਜੇ ਸ਼ਹੁ ਦਾ ਸਾਥ ਮਿਲ ਜਾਵੇ, ਪਤੀ ਦਾ ਸਾਥ ਮਿਲ ਜਾਵੇ, ਭਾਵੇਂ ਧੂੜ ਮਿੱਟੀ 'ਚ ਪਈ ਹੋਵੇ, ਤਾਂ ਵੀ ਮੁਬਾਰਕ। ਗੁਰੂ ਪੰਚਮ ਪਾਤਸ਼ਾਹ ਇੱਕ ਬਚਨ ਅੱਗੇ ਜਾ ਕੇ ਪੜ੍ਹਨ ਨੂੰ ਮਿਲਦਾ ਹੈ ਨਾ, ਜੇ ਖਾਣ ਪੀਣ ਨੂੰ ਵਸਤਰ ਨਹੀਂ ਮਿਲੇ ਤਾਂ ਕੋਈ ਗੱਲ ਨਹੀਂ, ਹੰਡਾਉਣ ਨੂੰ ਨਹੀਂ ਮਿਲੇ ਕੋਈ ਗੱਲ ਨਹੀਂ, ਭੋਜਨ ਨਹੀਂ ਮਿਲਿਆ ਕੋਈ ਗੱਲ ਨਹੀਂ, ਰੁੱਖਾ ਭੋਜਨ ਹੈ ਨਾ ਕੋਈ ਗੱਲ ਨਹੀਂ, ਭੂਮ ਸਹਿਨ ਹੈ ਨਾ ਕੋਈ ਗੱਲ ਨਹੀਂ, ਲੇਕਿਨ ਆਪਣੇ ਪਤੀ ਨਾਲ ਸਾਂਝ ਤਾਂ ਹੈ ਨਾ ਮੇਰੀ। ਸੀਤਾ ਦਾ ਨਾਂ ਕਿਉਂ ਸਤਿਕਾਰ ਨਾਲ ਲਿਆ ਜਾਂਦਾ? ਪਤੀ ਜੰਗਲਾਂ 'ਚ ਗਏ ਨੇ, ਚਲੋ ਜੀ ਮੈਂ ਵੀ ਨਾਲ ਜੰਗਲਾਂ 'ਚ ਜਾਵਾਂ। ਸੀਤਾ ਨੂੰ ਬਨਵਾਸ ਨਹੀਂ ਸੀ ਮਿਲਿਆ, ਬਨਵਾਸ ਰਾਮਚੰਦਰ ਜੀ ਨੂੰ ਮਿਲਿਆ ਸੀ, ਲੇਕਿਨ ਸੀਤਾ ਦਾ ਨਾਂ ਪਹਿਲਾਂ ਕਿਉਂ ਆਇਆ? ਸੀਤਾ ਨੇ ਸੁੱਖ ਛੱਡਤਾ, ਜੇ ਪਤੀ ਤੈਨੂੰ ਬਨਵਾਸ ਮਿਲਿਆ ਨਾ, ਮੈਂ ਰਾਜ ਮਹਿਲ 'ਚ ਬੈਠ ਕੇ ਕੀ ਕਰਨਾ, ਮੈਂ ਵੀ ਤੇਰੇ ਨਾਲ ਕੰਢੇ ਚੱਲਾਂਗੀ, ਦੁੱਖ ਚੱਲਾਂਗੀ। ਅਤੇ ਅੱਜ ਯੁੱਗ ਬੀਤ ਜਾਣ ਦੇ ਬਾਅਦ ਵਿੱਚ ਵੀ ਰਾਮ ਦਾ ਨਾਮ ਬਾਅਦ ਵਿੱਚ ਹੈ, ਸੀਤਾ ਦਾ ਨਾਮ ਪਹਿਲਾਂ ਹੈ, ਸੀਤਾ ਰਾਮ ਕਿਹਾ ਜਾਂਦਾ ਅੱਜ ਵੀ, ਰਾਮ ਸੀਤਾ ਕੋਈ ਨਹੀਂ ਕਹਿੰਦਾ, ਸੀਤਾ ਰਾਮ ਕਿਹਾ ਜਾਂਦਾ, ਕਿਉਂਕਿ ਸਤੀ ਮੰਨੀ ਜਾਂਦੀ ਹੈ। ਉਸਨੇ ਆ ਤਿਆਗ ਕੀਤਾ ਹੈ, ਮੈਂ ਕਰਨਾ ਰਾਮਚੰਦਰ ਜੀ ਨੇ ਤਾਂ ਹੋ ਸਕਦਾ ਮਜਬੂਰੀ 'ਚ ਆ ਗਿਆ ਮੰਨੀ ਹੋਵੇ, ਪਿਤਾ ਆ ਗਿਆ ਠੀਕ ਹੈ, ਧਰਮ ਹੈ ਇਹ, ਧਰਮ ਹੈ, ਮਜਬੂਰੀ ਵੀ ਹੋ ਸਕਦੀ ਹੈ, ਆਗਿਆ ਮੰਨਣੀ ਪਈ, ਸਮਾਜਿਕ ਨਿਯਮ ਹੈ, ਯਸ਼ ਅਪਯਸ਼ ਦਾ ਖਿਆਲ ਹੈ, ਲੇਕਿਨ ਸੀਤਾ ਵਾਸਤੇ ਤਾਂ ਕੋਈ ਮਜਬੂਰੀ ਨਹੀਂ ਹੈ, ਮਹਿਲਾਂ 'ਚ ਰਹਿ ਸਕਦੀ ਹੈ, ਲੇਕਿਨ ਨਹੀਂ, ਮਹਿਲਾਂ ਦੇ ਸੁੱਖ ਆਰਾਮ ਛੱਡ ਕੇ ਤੁਰ ਪਈ ਮਗਰ ਮਗਰ। ਪਤੀ ਤੂੰ ਜਿੱਥੇ ਜਾ ਰਿਹਾ ਤੇਰੇ ਮਗਰ ਜਾ ਰਹੀ ਹੈ, ਪਤਨੀ ਦਾ ਧਰਮ ਹੀ ਇਹ ਹੈ, ਜਿੱਥੇ ਪਤੀ ਜਾ ਰਿਹਾ ਉੱਥੇ ਮਗਰ ਮਗਰ ਜਾ ਰਹੀ ਹੈ। ਬਸ ਜਿਸ ਦਿਨ ਇਹ ਗੱਲ ਸਾਡੇ ਸੰਸਾਰ ਵਿੱਚ ਆ ਗਈ, ਕਲੇਸ਼ ਮੁੱਕ ਜਾਏਗਾ, ਝਗੜੇ ਮੁੱਕ ਜਾਣਗੇ। ਅੱਜ ਕਹਿਣ ਲੱਗੇ ਮੈਂ ਤਾਂ ਜੀਤ ਤੇ ਸਦ ਕੁਰਬਾਣੇ ਤੇ ਰਜਾ ਨਹੀਂ, ਕਿਉਂਕਿ ਮੈਂ ਕੀਤਾ ਕੀ ਹੁਣ ਤੱਕ, ਸੋਇਨਾ ਰੂਪਾ ਰੰਗੁਲਾ ਮੋਤੀ ਤੈ ਮਾਣਿਕ ਜੀਉ, ਕਿਉਂਕਿ ਤੂੰ ਤਾਂ ਮਿਹਰਬਾਨ ਸੈ, ਤੂੰ ਤਾਂ ਮਿਹਰਬਾਨਗੀ ਦਾ ਅੰਤ ਕੀਤਾ ਹੀ ਨਹੀਂ। ਸੋਨਾ ਵੀ ਦਿੱਤਾ ਮੈਨੂੰ, ਚਾਂਦੀ ਵੀ ਦਿੱਤੀ ਮੈਨੂੰ, ਕੱਪੜੇ ਵੀ ਦਿੱਤੇ ਮੈਨੂੰ, ਮੋਤੀ ਵੀ ਲਿਆ ਲਿਆ ਕੇ ਦਿੱਤੇ, ਤੂੰ ਤਾਂ ਘਰ ਭਰ ਦਿੱਤਾ ਮੇਰਾ, ਉਹ ਕਰਤੇ ਨੇ ਕੀ ਕਮੀ ਛੱਡੀ ਹੈ। ਲੇਕਿਨ ਅਸਾਂ ਬਦਲੇ 'ਚ ਕਰਤੇ ਨੂੰ ਕੀ ਦਿੱਤਾ ਹੈ? ਉਹਨੇ ਤਾਂ ਸੋਨਾ ਚਾਂਦੀ ਰੂਪਾ ਧਨ ਪਦਾਰਥ ਲਿਆ ਲਿਆ ਕੇ ਘਰ ਭਰ ਦਿੱਤਾ, ਲੇਕਿਨ ਪਤਨੀ ਨੇ ਕਰਤੇ ਨੂੰ ਕੀ ਸਤਿਕਾਰ ਦਿੱਤਾ, ਕੀ ਉਤਨਾ ਮਾਣ ਦਿੱਤਾ? ਨਹੀਂ, ਹੋਇਆ ਕੀ, ਮੈਂ ਤਿੰਨ ਸਿਉਂ ਲਾਇਆ ਚਿੱਤ, ਸੇ ਵਸਤੂ ਸ਼ਹ ਦਿੱਤੀਆਂ, ਮੈਂ ਤਿੰਨ ਸਿਉਂ ਲਾਇਆ ਚਿੱਤ ਜੀਓ, ਮੇਰਾ ਚਿੱਤ ਸੋਨੇ ਚਲਾ ਗਿਆ। ਕਾਮਣ ਲੋੜੈ ਸੋਨਾ ਰੂਪਾ, ਦੁਨਿਆਵੀ ਇਸਤਰੀ ਸੋਨਾ ਚਾਂਦੀ ਇਕੱਠਾ ਕਰਦੀ ਰਹਿ ਜਾਂਦੀ ਹੈ। ਅਸੀਂ ਵੀ ਦੁਨਿਆਵੀ ਜੀਵਾਤਮਾਵਾਂ, ਜੀਵ ਇਸਤਰੀਆਂ ਕੀ ਧਨ ਪਦਾਰਥ ਬਟੋਰ ਦੇਣ ਲੱਗੀਆਂ, ਆਹ ਵੀ ਦੇ ਦੇ, ਆਹ ਵੀ ਦੇ ਦੇ, ਆਹ ਮੰਗ, ਡਿਮਾਂਡ ਹੀ ਨਹੀਂ ਮੁੱਕਦੀ ਸਾਡੀ। ਜਿਵੇਂ ਸਾਡੇ ਘਰੇਲੂ ਪਰਿਵਾਰਕ ਜੀਵਨ ਵਿੱਚ ਪਤੀ ਪਤਨੀ ਦੇ ਘਰ ਡਿਮਾਂਡ ਨਹੀਂ ਮੁੱਕ ਰਹੀ, ਮੈਂ ਕਹਿੰਦਾ ਸਾਡੇ ਧਾਰਮਿਕ ਮੰਡਲ ਵਿੱਚ ਵੀ ਡਿਮਾਂਡ ਨਹੀਂ ਮੁੱਕ ਰਹੀ, ਉਹ ਮੰਗ ਮੁੱਕੇਗੀ ਤਾਂ ਸਮਰਪਣ ਹੋਏਗਾ ਨਾ, ਅਤੇ ਮੰਗ ਹੀ ਨਹੀਂ ਮੁੱਕ ਰਹੀ, ਉੱਥੇ ਆਹ ਵਸਤੂ ਦੇ, ਆਹ ਵਸਤੂ ਦੇ, ਆਹ ਵਸਤੂ ਦੇ, ਆਹ ਵਸਤੂ ਦੇ। ਜਿਤਨੇ ਵੀ ਸੰਸਾਰਕ ਪਤਨੀ ਪਤੀ ਤੋਂ ਮੰਗੀ ਜਾਂਦੀ ਹੈ, ਆਹ ਵਸਤੂ ਦੇ ਦੇ, ਆਹ ਵੀ ਲਿਆ ਦੇ, ਆਹ ਵੀ ਲਿਆ ਦੇ, ਆਹ ਵੀ ਲਿਆ ਦੇ, ਉਹ ਵੀ ਲਿਆ ਕੇ ਦੇਈ ਜਾ ਰਹੇ, ਕਹਿੰਦੇ ਠੀਕ ਹੈ, ਜਿਹਦੇ 'ਚ ਖੁਸ਼ ਤਾਂ ਖੁਸ਼ ਰਹੋ। ਉਹ ਘਰ ਸਾਡੇ ਸਮਾਜ ਹੈ, ਸੋਹਣਾ ਘਰ ਬਣਾ ਤਾ, ਧਨ ਪਦਾਰਥ ਲਿਆ ਤੇ, ਵਧੀਆ ਵਧੀਆ ਪਦਾਰਥ ਲਿਆ ਕੇ ਘਰ ਢੇਰ ਲਾ ਤਾ, ਤੂੰ ਖੁਸ਼ ਰਹੋ ਤਾਂ ਖੁਸ਼ ਰਹੋ, ਕਿਉਂਕਿ ਉਹ ਤਾਂ ਮੈਨੂੰ ਖੁਸ਼ ਦੇਖਣਾ ਚਾਹੁੰਦਾ ਹੈ, ਉਹਦਾ ਗੁਣ ਹੈ ਮੈਨੂੰ ਖੁਸ਼ ਦੇਖਣਾ ਚਾਹੁੰਦਾ, ਲੇਕਿਨ ਕੀ ਮੇਰੇ ਵਿੱਚ ਵੀ ਇਹ ਗੁਣ ਹੈ ਕਿ ਮੈਂ ਉਹਨੂੰ ਖੁਸ਼ ਦੇਖਣਾ ਚਾਹੁੰਦੀ ਹਾਂ? ਕੀ ਇਹ ਗੁਣ ਮੇਰੇ ਵਿੱਚ ਵੀ ਹੈ ਕਿ ਮੈਂ ਆਪਣੇ ਪਤੀ ਦੀ ਖੁਸ਼ੀ ਮੁਤਾਬਕ ਕਰਮ ਕੀਤਾ? ਅਤੇ ਜੇ ਐਸਾ ਨਹੀਂ ਤਾਂ ਫਿਰ ਮੈਂ ਕੁਚੱਜੀ ਹਾਂ। ਉਹਨੇ ਤਾਂ ਸੋਨਾ ਲਿਆ ਕੇ ਦਿੱਤਾ, ਉਹਨੇ ਤਾਂ ਚਾਂਦੀ ਲਿਆ ਕੇ ਦਿੱਤੀ, ਉਹਨੇ ਤਾਂ ਵਸਤੂਆਂ ਲਿਆ ਕੇ ਦਿੱਤੀਆਂ, ਕੀ ਮੈਂ ਵਸਤੂਆਂ ਦਾ ਸ਼ੁਕਰਾਨਾ ਕਰਨ ਦੀ ਬਜਾਏ ਵਸਤੂਆਂ ਨਾਲ ਜੁੜ ਗਈ? ਸੇ ਵਸਤੂ ਸ਼ਹਿ ਦਿੱਤੀਆਂ, ਮੈਂ ਤਿੰਨ ਸਿਉਂ ਲਾਇਆ ਚਿੱਤ ਜੀਓ, ਮੈਂ ਤਾਂ ਵਸਤੂਆਂ ਦਾ ਚਿੱਤ ਲਾ ਲਿਆ। ਮੰਦਰ ਮਿੱਟੀ ਸੰਦੜੇ, ਮੰਦਰ ਬਣਾਤਾ, ਮਕਾਨ ਬਣਾਤਾ, ਮਿੱਟੀ ਦਾ ਬਣਿਆ ਮਕਾਨ ਸੀ ਨਾ, ਉਹਨੇ ਪੱਥਰ ਕੀਤੇ ਰਿਹਾ ਸੀ, ਸੋਹਣੇ ਸੋਹਣੇ ਪੱਥਰ ਲਾ ਕੇ ਸਜਾ ਦਿੱਤਾ। ਮਕਾਨ ਤਾਂ ਮਿੱਟੀ ਦਾ ਬਣਦਾ ਨਾ, ਲੇਕਿਨ ਉਹਨੇ ਸੰਗਮਰਮਰ ਦਾ ਬਣਾ ਦਿੱਤਾ, ਮੇਰੇ ਰਹਿਣ ਵਾਸਤੇ ਸੋਹਣਾ ਮਹਿਲ ਬਣਾ ਦਿੱਤਾ। ਲੈ ਬਸ, ਲੇਕਿਨ ਹਾਂ ਏਡੀ ਟੋਲੀ ਭੁੱਲੀ ਅਸ, ਮੈਂ ਮਕਾਨਾਂ 'ਚ ਹੀ ਭੁੱਲ ਕੇ ਰਹਿ ਗਈ। ਮੇਰਾ ਕਮਰਾ ਬੜਾ ਵਧੀਆ ਚਾਹੀਦਾ, ਮੈਨੂੰ ਇਹ ਗਹਿਣੇ ਵਧੀਆ ਚਾਹੀਦੇ ਨੇ, ਮੈਨੂੰ ਮਕਾਨ ਵਧੀਆ ਚਾਹੀਦਾ, ਸਮਾਨ ਵਧੀਆ ਚਾਹੀਦਾ। ਇੰਨੇ ਵਿੱਚ ਹਾਂ ਤਿਸਕੰਤ ਨਾ ਬੈਠੀ ਪਾਸ ਜੀਓ, ਹਾਂ ਇੰਨੀ ਟੋਲੀ ਭੁੱਲੀ ਅਸ, ਤਿਸਕੰਤ ਨਾ ਬੈਠੀ ਪਾਸ ਜੀਓ, ਪਦਾਰਥਾਂ ਵਿੱਚ ਹੀ ਮਸ਼ਗੂਲ ਹੋ ਕੇ ਰਹਿ ਗਈ, ਕੰਤ ਦੇ ਨੇੜੇ ਬੈਠੀ ਨਾ ਜਾ ਕੇ। ਕੀ ਲਿਆਂਦਾ, ਕੀ ਲਿਆਂਦਾ ਸਮਾਨ, ਕੀ ਲਿਆ, ਇੱਥੇ ਵਿੱਚ ਖਚਤ ਹੋ ਗਏ। ਸਾਡੇ ਘਰ ਪਰਿਵਾਰ 'ਚ ਇਹੀ ਕਲੇਸ਼ ਅੱਜ ਵੀ, ਜੇ ਬਾਰੀਕੀ ਨਾ ਤਾਂ ਆਪਣੇ ਘਰ ਪਰਿਵਾਰ ਨੂੰ ਦੇਖੀਏ ਨਾ, ਆਪਣੇ ਨਿੱਜ ਅੰਦਰ ਝਾਤ ਪਾਈਏ, ਅਸੀਂ ਇੱਥੇ ਹੀ ਅਟਕੇ ਪਏ ਹਾਂ, ਬਾਜ਼ਾਰੋਂ ਕੀ ਖਰੀਦ ਕੇ ਲਿਆਏ ਹੋ, ਮੇਰੇ ਵਾਸਤੇ ਕੀ ਲਿਆਏ ਹੋ, ਇੰਨੇ 'ਚ ਉਲਝ ਕੇ ਰਹਿ ਗਏ ਹਾਂ। ਜੇ ਚੀਜ਼ ਵਸਤੂ ਨਹੀਂ ਆਈ ਤਾਂ ਕਲੇਸ਼, ਜੇ ਆ ਗਈ ਤਾਂ ਘੜੀ ਦੀ ਘੜੀ ਸੁੱਖ, ਉਹ ਤਾਂ ਬਰਫ਼ ਇੱਕ ਨਵੀਂ ਮੰਗ, ਨਵਾਂ ਕਲੇਸ਼, ਅਤੇ ਜੇ ਵਸਤੂ ਨਹੀਂ ਮਿਲੀ ਤਾਂ ਸਦੀਵੀ ਕਲੇਸ਼। ਪਤੀ ਦੇ ਕੋਲ ਤਾਂ ਕਿਤੇ ਬੈਠ ਕੇ ਸ਼ੁਕਰਾਨਾ ਕੀਤਾ, ਇਹਨੂੰ ਤਾਂ ਬਹੁਤ ਕੁਛ ਦਿੱਤਾ ਹੈ। ਤਿਸਕੰਤ ਨਾ ਬੈਠੀ ਪਾਸ ਜੀਓ, ਉਮਰ ਲੰਘ ਗਈ ਉਹਦੇ ਕੋਲ ਬੈਠੀ ਕੋਈ ਨਾ। ਬਾਬਾ ਫਰੀਦ ਜੀ ਨੇ ਇੱਕ ਗੱਲ ਬੜੀ ਪਿਆਰੀ ਕੀਤੀ, ਜਵਾਨੀ ਮੇਰੀ ਲੰਘ ਰਹੀ ਹੈ ਨਾ, ਮੈਨੂੰ ਜਵਾਨੀ ਲੰਘਣ ਦਾ ਡਰ ਨਹੀਂ। ਫਰੀਦਾ, ਜੁਬਨ ਜਾਂਦੇ ਨਾ ਡਰਾਂ, ਜਵਾਨੀ ਲੰਘ ਰਹੀ ਕੋਈ ਡਰ ਨਹੀਂ, ਲੇਕਿਨ ਡਰ ਤਾਂ ਇਸ ਗੱਲ ਦਾ ਹੈ ਕਿ ਮੈਂ ਕਦੇ ਸਾਈਂ ਦੇ ਕੋਲ ਗਈ ਨਹੀਂ, ਕਦੇ ਮੈਂ ਪਰਮਾਤਮਾ ਦੇ ਕੋਲ ਗਏ ਨਹੀਂ, ਕਿਉਂਕਿ ਜੇ ਜੋਬਨ ਰੁੱਤੇ ਹੀ ਮਿਲਾਪ ਹੈ। ਇੱਕ ਬੇਨਤੀ ਕਰਦੇ ਹਾਂ, ਮੈਂ ਕਰਾਉਂਦਾ ਗੱਲ ਬਿਲਕੁਲ ਸੰਸਾਰਕ ਹੈ, ਪਤੀ ਦਾ ਮਿਲਾਪ ਜੋਬਨ ਰੁੱਤੇ ਹੀ ਹੈ ਅਤੇ ਪਰਮਾਤਮਾ ਦਾ ਮਿਲਾਪ ਵੀ ਜੋਬਨ ਰੁੱਤੇ ਹੀ ਹੈ। ਫਿਰ ਦੁਹਰਾ ਦਿਆਂ, ਜੇ ਪਤੀ ਦਾ ਮਿਲਾਪ ਜੋਬਨ ਰੁੱਤੇ ਹੈ ਨਾ, ਤਾਂ ਪਰਮਾਤਮਾ ਦਾ ਮਿਲਾਪ ਵੀ ਜੋਬਨ ਰੁੱਤੇ ਹੀ ਹੈ। ਜਬ ਲਗ ਜਰਾ ਰੋਗ ਨਹੀਂ ਆਇਆ, ਜਬ ਲਗ ਕਾਲ ਗਰਸੀ ਨਹੀਂ ਕਾਇਆ, ਜਬ ਲਗ ਬਿਕਲ ਭਾਈ ਨਹੀਂ ਬਾਨੀ, ਭੱਜ ਲੇ ਰੇ ਮਨ ਸਰ। ਕੱਲ੍ਹ ਨੂੰ ਕੀ ਕਰੇਗਾ ਫਿਰ, ਜਦੋਂ ਰੂਹ ਦਾ ਕੰਠ ਸ਼ਬਦ ਨੇ ਉਚਰੇ, ਨੈਨੋ ਨੀਰ ਬਹੇ ਤਨਖੀਨਾ ਭਏ ਕੇਸ਼ ਦਵਾਨੀ, ਰੂਹ ਦਾ ਕੰਠ ਸ਼ਬਦ ਨੇ ਉਚਰੇ। ਖਮਾ ਕਰਨਾ, ਇਹ ਦੁੱਖ ਕਿਸੇ ਬਜ਼ੁਰਗ ਤੋਂ ਪੁੱਛੇ, ਖਮਾ ਕਰਨਾ। ਬੈਠਣਾ ਚਾਹੁੰਦਾ ਹੈ, ਗੋਡੇ ਸਾਥ ਨਹੀਂ ਦਿੰਦੇ, ਸੁਣਨਾ ਚਾਹੁੰਦਾ ਹੈ, ਕੰਨ ਸਾਥ ਨਹੀਂ ਦਿੰਦੇ, ਬੋਲਣਾ ਚਾਹੁੰਦਾ, ਜ਼ਬਾਨ ਸਾਥ ਨਹੀਂ ਦਿੰਦੀ। ਹੁਣ ਮਿਲਣਾ ਚਾਹੁੰਦੀ ਪਤ, ਲੇਕਿਨ ਸਰੀਰ ਸਾਥ ਨਹੀਂ ਦਿੰਦਾ, ਕਿਉਂਕਿ ਜੋਬਨ ਰੁੱਤੇ ਮਿਲਾਪ ਹੋ ਸਕਦਾ। ਪਰਮਾਤਮਾ ਨੂੰ ਵੀ ਮਿਲਣ ਦੀ ਇੱਕ ਰੁੱਤ ਹੈ। ਵੱਤ ਲੱਗੀ ਸੱਚੇ ਨਾਮ ਕੀ, ਇਹ ਰੁੱਤੂ ਹੈ, ਵੱਤ ਹੈ, ਸਮਾਂ ਹੈ ਪਰਮਾਤਮਾ ਨੂੰ ਮਿਲਣ ਦਾ। ਜੇ ਇਹ ਖੁੰਝ ਗਿਆ ਤਾਂ ਗਏ ਫਿਰ। ਅੱਜ ਵੀ ਕਹਿਣ ਲੱਗੇ ਇਸ ਕੰਤ ਨਾਲ ਬੈਠੀ ਪਾਸ ਜੀ, ਕੰਤ ਦੇ ਕੋਲ ਜਦੋਂ ਬੈਠਣ ਦਾ ਸਮਾਂ ਸੀ ਤਾਂ ਤੇ ਬੈਠੀ ਨਾ, ਤੇ ਹੋਇਆ ਕਿ ਅੰਬਰ ਕੂੰਜਾਂ ਕੁਰਲੀਆਂ। ਇੱਥੇ ਇੱਕ ਰੂਪਕ ਅਲੰਕਾਰ ਹੈ, ਆਕਾਸ਼ ਵਿੱਚ ਕੂੰਜਾਂ ਸਨ ਉੱਡ ਗਈਆਂ। ਪਤਾ ਕੀ, ਕਾਲੇ ਵਾਲ ਉੱਡ ਗਏ, ਕਾਲੇ ਕੇਸ਼, ਕੂੰਜਾਂ ਕਾਲੇ ਰੰਗ ਦੀਆਂ, ਕਾਲੇ ਵਾਲ ਜਵਾਨੀ ਦਾ ਇੱਕ ਰੂਪ ਸੀ, ਕੁਰਲੀਆਂ ਕੁਰਲ ਕੁਰਲ ਕਰਕੇ ਉੱਡ ਗਈਆਂ। ਹੋ ਗਿਆ ਬੱਗ ਬਹਿਠੇ ਆਏ ਜੋ ਚਿੱਟੇ ਵੇਸ਼ ਕੇਸ਼ ਬੜਾ ਪਾ ਗਿਆ। ਅਤੇ ਬੁਢਾਪਣਾ ਕੀ ਹੈ, ਚਿੱਟੇ ਵੇਸ਼ ਕੇਸ਼ ਦਾ ਮਤਲਬ ਕੀ ਹੈ, ਬੁਢਾਪੇ ਦੀ ਨਿਸ਼ਾਨੀ। ਹੁਣ ਤੂੰ ਬੁੱਢਾ ਹੋ ਗਿਆ, ਅਜੇ ਬੁੱਢਾ ਹੋ ਗਿਆ, ਚਿੱਟੇ ਵੇਖ ਵਾਲ ਆ ਗਏ, ਤੂੰ ਬੁੱਢਾ ਹੋ ਗਿਆ। ਸਮਝ ਲੈ, ਆਪਣੇ ਮੰਨ ਲੈ ਕਿ ਤੂੰ ਜੀਵਾਨੀ ਦੀ ਉਮਰ ਤੋਂ ਢਲਾਣ 'ਤੇ ਸ਼ੁਰੂ ਹੋ ਗਿਆ। ਅਸੀਂ ਮੰਨਦੇ ਹਾਂ ਗੁਰਮਤ ਦੇ ਮੁਤਾਬਕ 40 ਸੀ ਪੁਰ, 85 ਪੱਗ ਖਿੱਸਾ ਹੈ, 30 ਤੋਂ 40 ਸਾਲ ਦੀ ਉਮਰ ਸਾਡੀ ਇੱਕ ਪਰਪ੍ਰੌੜਤਾ ਦੀ ਉਮਰ ਹੈ, ਮੈਚਿਓਰਿਟੀ ਦੀ ਉਮਰ ਹੈ। 40 ਤੋਂ 50 ਸਾਲ ਅਸੀਂ ਬਿਲਕੁਲ ਸਿਖਰ 'ਤੇ ਪਹੁੰਚ ਗਏ, ਇਹ ਤੋਂ ਵੱਧ ਬਲ ਨਹੀਂ ਹੋ ਸਕਦਾ, ਹੁਣ ਬਲ ਘਟਣਾ ਸ਼ੁਰੂ ਹੋ ਗਿਆ। 85 ਜਿੱਥੇ 50 ਸਾਲ 'ਤੇ ਅਪੜੇ ਨਹੀਂ ਕਿ ਸਰੀਰਕ ਬਲ ਤਾਣ ਮਾਣ ਸਭ ਘਟਣ ਲੱਗ ਪਿਆ, ਪੱਗ ਖਿੱਸਾ ਹੈ, ਪੱਗ ਪਿਛਾਂ ਆ ਗਿਆ। 60 ਕੋ ਵੱਡੇ ਭਾਵ, 60 ਸਾਲ ਦਾ ਹੁੰਦਾ ਹੁੰਦਾ ਬੁਢਾਪੇ ਕਹਿਣ ਲੱਗ ਪਾਉਂਦਾ ਵੀ ਹੁਣ ਤਾਂ ਬੁੱਢੇ ਹੋ ਗਏ। ਅਚਟੇ ਧੌਲੇ ਨਿਸ਼ਾਨੀ ਨੇ, ਜੋਬਨ ਦਾ ਬਲ ਗਿਆ, ਜੋਬਨ ਗਿਆ ਬੱਤੀ, ਜਰਮਲ ਬੈਠੀ ਆ, ਇਹ ਚਿੱਟੇ ਧੌਲੇ ਨਿਸੰਕੇਤ ਨੇ ਤੂੰ ਬੁੱਢਾ ਹੋ ਗਏ, ਤੇਰੀ ਜੋਬਨ ਦੀ ਰੁੱਤ ਖਤਮ ਹੋ ਚੁੱਕੀ ਹੈ। ਅੱਜ ਕਹਿਣ ਲੱਗੇ ਅੰਬਰ ਕੂੰਜਾਂ ਕੁਰਲੀਆਂ, ਸਿਰ ਦੇ ਚਿੱਟੇ ਵਾਲ ਉੱਡ ਗਏ, ਬੱਗ ਬੈਠੇ ਆਏ ਜੀ ਉੱਥੇ ਤਾਂ ਚਿੱਟੇ ਬਗਲੇ ਆ ਕੇ ਬਹਿ ਗਏ, ਚਿੱਟੇ ਕੇਸ਼ਨ ਥਾਂ ਮਲ ਲਈ, ਸਾ ਧਨ ਚੱਲੀ ਸਾਹ ਰਹਿ ਆਏ। ਹੁਣੇ ਜੀ ਇਸਤਰੀ ਸਹੁਰੇ ਚੱਲੀ ਹੈ, ਕਿਵੇਂ ਕਰਨਾ, ਜਵਾਨੀ 'ਚ ਸਹੁਰੇ ਜਾਂਦੀਆਂ ਨੇ, ਬੁਢਾਪੇ 'ਚ ਸਹੁਰੇ ਨਹੀਂ ਕੋਈ ਜਾਂਦਾ। ਗੁਸਤਾਖੀ ਦੀ ਮਾਫ਼ੀ, ਬਿਲਕੁਲ ਸੰਸਾਰਿਕ ਗੱਲ ਹੈ, ਸਹੁਰੇ ਜਵਾਨੀ ਵਿੱਚ ਜਾਇਆ ਜਾਂਦਾ ਹੈ, ਮੁਕਲਾਵੇ ਜਵਾਨੀ ਵਿੱਚ ਜਾਂਦੇ ਨੇ, ਬੁਢਾਪੇ ਵਿੱਚ ਤਾਂ ਅਰਥੀਆਂ ਉੱਠਦੀਆਂ ਨੇ, ਬੁਢਾਪੇ ਵਿੱਚ ਤਾਂ ਫਿਰ ਅਰਥੀਆਂ ਉੱਠਦੀਆਂ ਨੇ। ਸਾ ਧਨ ਚੱਲੀ ਸਹੁਰੇ, ਬੁਢਾਪੇ ਸਹੁਰੇ ਕੀ ਲੈਣ ਚੱਲੀ, ਕਿਆ ਮੂੰਹ ਦੇਸੀ ਅੱਗੇ ਜਾਏ ਜੀ, ਉਹ ਹੁਣ ਕਿਹੜਾ ਮੂੰਹ ਲੈ ਕੇ ਜਾਵੇਗੀ, ਕਿਆ ਮੂੰਹ ਦੇਸੀ, ਕੀ ਮੂੰਹ ਲੈ ਕੇ ਜਾਵੇਗੀ, ਇਤਨੇ ਦੋਸ਼ ਅਵਗੁਣ ਲੈ ਕੇ ਪ੍ਰਭੂ ਦੇ ਘਰ ਜਾ ਕੀ ਲੈ ਕੇ ਜਾਵੇਗਾ। ਸ਼ਾਇਦ ਪੁਰਾਣਾ ਜ਼ਮਾਨਾ, ਇੱਕ ਵਾਰ ਪਹਿਲਾਂ ਚਰਚਾ ਆਪਣੀ ਹੋਈ ਸੀ ਕਿ ਅੱਜ ਤੋਂ ਕੁਝ ਸਮਾਂ ਪਹਿਲਾਂ, ਜੋ ਬਜ਼ੁਰਗਾਂ ਦਾ ਵਕਤਾਬ ਚ ਹੋਏਗਾ, ਵਿਆਹ ਪਹਿਲਾਂ ਹੋ ਜਾਂਦਾ ਸੀ, ਮੁਕਲਾਵਾ ਕਈ ਸਾਲ ਬਾਅਦ ਜਾਂਦਾ ਸੀ, ਦੋ ਦੋ ਸਾਲ, ਚਾਰ ਚਾਰ ਸਾਲ, ਛੇ ਛੇ ਸਾਲ ਮੁਕਲਾਵਾ ਬਾਅਦ ਜਾਣਾ। ਵਿਆਹੀ ਤਾਂ ਗਈ ਲੇਕਿਨ ਮੁਕਲਾਵਾ ਬਾਅਦ ਚੱਲਿਆ, ਵਿਆਹੀ ਤਾਂ ਬਚਪਨ 'ਚ ਗਈ ਸੀ ਲੇਕਿਨ ਮੁਕਲਾਵਾ ਜਵਾਨੀ ਦੇ ਉੱਤੇ ਜਾ ਰਿਹਾ। ਜਿਸ ਦਿਨ ਗੁਰੂ ਦੇ ਨਾਲ ਆ ਕੇ ਸੀਸ ਝੁਕਾ ਕੇ ਗੁਰੂ ਨੂੰ ਸਾਂਝ ਪਾ ਲਈ, ਵਿਆਹੇ ਗਏ, ਮੁਕਲਾਵਾ ਜਿੱਦਣ ਜਿੰਦ ਕੱਢੀ ਜਾਏਗੀ ਉਦਣ ਜਾਏਗਾ। ਸਭਨਾ ਸਹੁਰੇ ਵੰਝਣਾ, ਸਭ ਮੁਕਲਾਵਣ ਹਾਰ। ਅਸੀਂ ਵਿਆਹੀਆਂ ਤਾਂ ਗਈਆਂ ਲੇਕਿਨ ਪਤੀ ਦਾ ਸੁੱਖ ਨਹੀਂ ਮਿਲਿਆ ਸਾਨੂੰ ਅੱਜ, ਇਹ ਠੀਕ ਹੈ, ਬਸ ਅਸਾਂ ਵਿਆਹੀਆਂ ਗਈਆਂ, ਅਸੀਂ ਦੁਖ ਸੰਘਾਗਣਾ ਦਾ ਸ਼ਿੰਗਾਰ ਪਾ ਲਿਆ, ਇਤਨਾ ਤਾਂ ਕਰ ਲਿਆ, ਲੇਕਿਨ ਪਤੀ ਦੀ ਪਹੁੰਚ ਕੀ ਹੈ, ਪਤੀ ਦਾ ਪਿਆਰ ਕੀ ਹੈ, ਇਹ ਸਾਨੂੰ ਨਹੀਂ ਪਤਾ। ਇਹ ਤਾਂ ਮੁਕਲਾਵਾ ਜਾਏਗਾ ਤਾਂ ਪਤਾ ਲੱਗੇਗਾ ਨਾ। ਇਹ ਕਹਿਣ ਲੱਗੇ ਹੁਣ ਕੀ ਮੂੰਹ ਦੇਵੇਂਗੀ, ਸੁੱਤੀ ਸੁੱਤੀ ਝਾਲ ਥੀਆ, ਸੌਂ ਗਈ ਸੀ ਸੁੱਤੀ ਸੁੱਤੀ ਦਿਨ ਚੜ ਗਿਆ। ਇੱਕ ਰਾਤ ਮਿਲੀ ਸੀ ਪ੍ਰਭੂ ਪਤੀ ਨੂੰ ਮਿਲਣ ਵਾਸਤੇ, ਜੀਵਨ ਰੂਪੀ ਰਾਤ ਮਿਲੀ ਸੀ, ਔਰ ਜੀਵਨ ਰੂਪੀ ਰਾਤ ਸੁੱਤਿਆਂ ਸੁੱਤਿਆਂ ਗੁਜ਼ਾਰ ਦਿੱਤੀ। ਪੀਓ ਮਦਰੋ ਤਨ ਮਤਵੰਤਾ, ਸੌਂ ਗਈ, ਨਸ਼ਾ ਪੀ ਕੇ ਸੌਂ ਗਈ, ਪਤੀ ਆਇਆ ਖਬਰੀ ਕੋਈ ਨਹੀਂ, ਸੁੱਤੀ ਰਹਿ ਗਈ। ਸੁੱਤੀ ਸੁੱਤੀ ਝਾਲ ਥੀਆ, ਝਾਲ ਦਾ ਮਤਲਬ ਹੈ ਚਲਾਂਗੇ, ਅੰਮ੍ਰਿਤ ਵੇਲਾ ਸਵੇਰ ਦਿਨ ਚੜ ਗਿਆ, ਹੁਣ ਤਾਂ ਮੌਤ ਆ ਗਈ। ਭੁੱਲੀ ਵਾਟੜੀ ਆਸ ਜੀਓ, ਰਾਹ ਭੁੱਲ ਗਈ, ਜੀਵਨ ਦੇ ਰਾਹ 'ਤੇ ਖੁੰਝ ਗਈ, ਗਲਤ ਰਾਹ 'ਤੇ ਤੁਰ ਪਈ। ਫਿਰ ਕਿ ਬੇਨਤੀ, ਤੈਂ ਸ਼ਹਿ ਨਾਲੋਂ ਮੁਤੀਅਸ, ਮੁਤੀਅਸ ਕੀ ਵਿਛੜਨਾ। ਇੱਥੇ ਇੱਕ ਬੇਨਤੀ ਹੈ, ਹੇ ਪ੍ਰਭੂ, ਹੇ ਸਾਈਂ, ਮੈਂ ਤੇਥੋਂ ਵਿਛੜ ਗਈ ਹਾਂ। ਮੁਤੀਅਸ ਤਾਂ ਹੋਇਆ ਕਿ ਦੁੱਖਾਂ ਕੋ ਤਰਿਆਸ ਜੀਓ, ਮੈਂ ਦੁਖੀ ਹੋ ਗਈ। ਤੁਧ ਗੁਣ ਮੈਂ ਸਭ ਅਵਗੁਣਾ, ਸਾਰੇ ਗੁਣ ਤੇਰੇ ਵਿੱਚ ਮੈਂ ਅਵਗੁਣਾ ਨਾ ਭਰਪੂਰ ਕੁਚੱਜੀ। ਹਾਂ ਇੱਕ ਨਾਨਕ ਕੀ ਅਰਦਾਸ ਜੀਓ, ਇੱਕ ਬੇਨਤੀ ਕੀ ਹੈ, ਸਭ ਰਾਤੀ ਸੁਹਾਗਣੀ, ਤੇਰੀਆਂ ਸਾਰੀਆਂ ਰਾਤਾਂ ਸੁਹਾਗਣੀਆਂ ਵਾਸਤੇ, ਸਭ ਸੁਹਾਗਣ ਰਾਤਾਂ ਮਿਲਦੀਆਂ ਨੇ, ਆਨੰਦ ਮਿਲਦਾ। ਮੈਂ ਡੁਹਾਗਣ, ਮੈਨੂੰ ਦੁਹਾਗਣ ਕੋਈ ਰਾਤ ਮਿਲੇਗੀ, ਕਦੇ ਮੈਨੂੰ ਵੀ ਮਿਲਾਪ ਮਿਲੇਗਾ। ਮੈਂ ਡੁਹਾਗਣ ਕਾਈ ਰਾਤ ਜੀਓ, ਕਿਤੇ ਮੈਨੂੰ ਵੀ ਮਿਲਾਪ ਮਿਲ ਜਾਏਗਾ, ਕਿਤੇ ਮੇਰਾ ਵੀ ਮਿਲਾਪ ਤਿਰਨਾ ਹੋ ਜਾਏਗਾ। ਬਸ ਗੁਰੂ ਕਿਰਪਾ ਕਰੇ ਸਾਡੇ ਅੰਦਰੋਂ ਹੂਕ ਨਿਕਲ ਸਕੇ, ਮੈਨੂੰ ਮਿਲਾ ਲੈ, ਮੈਂ ਕੀ ਮੂੰਹ ਲੈ ਕੇ ਆਵਾਂ ਤੇਰੇ ਘਰ। ਮਨ ਚ ਪੁੱਛੀ ਅੰਮਾ ਉੜ ਡੋਸੜੇ, ਹਾਂ ਕਿਉਂ ਸ਼ੋਹਰਾ ਬਣ ਜਾਓ ਜੀਓ, ਕਿਵੇਂ ਜਾਵਾਂ, ਬਹੁਤ ਅਵਗੁਣਾਂ ਨਾਲ ਭਰਪੂਰ। ਬਸ ਇੱਕ ਦੇਵੋ ਰਾਤ ਮੁਰਾਰੀ, ਹੇਰਾ ਮੁਰਾਰੀ, ਬਸ ਪਲਕ ਸਮਾਂ ਦੇ ਦਿਓ, ਥੋੜ੍ਹਾ ਜਿਹਾ ਸਮਾਂ, ਇੱਕ ਭੋਰੀ ਦਰਸ਼ਨ ਦੀਜੇ, ਬਹੁਤਾ ਸਮਾਂ ਨਹੀਂ ਨਾ, ਤਾਂ ਕਮ ਸੇ ਕਮ ਇੱਕ ਝਲਕ ਤੇ ਦਿਖਾ ਦੇ, ਮੇਰਾ ਇਤਨੇ ਵਿੱਚ ਹੀ ਕਲਿਆਣ ਹੋ ਜਾਏਗਾ। ਗੁਰੂ ਕਿਰਪਾ ਕਰੇ ਸਾਡੇ ਕਿਤੇ ਅੰਦਰ ਦੀ ਅਰਦਾਸ ਹੋ ਸਕੇ। ਵਾਤ ਕਰਦੀ ਖਿਮਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।